ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਕਰ ਕਿਰਪਾ ਦਿਓ ਮੋਹੇ ਨਾਮਾ ਬੰਧਨ ਤੇ ਛੁਟਕਾਏ ਮਨ ਤੇ ਬਿਸਰਿਓ ਸਗਲੋ ਧੰਦਾ ਗੁਰ ਕੀ ਚਰਣੀ ਲਾਏ ਕਰ ਕਿਰਪਾ ਦਿਓ ਮੋਹੇ ਨਾਮਾ ਬੰਧਨ ਤੇ ਛੁਟਕਾਏ ਮਨ ਤੇ ਬਿਸਰਿਓ ਸਗਲੋ ਧੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿੰਤ ਬਿਰਾਨੀ ਛਾਡੀ ਅਹੰ ਬੁੱਧ ਮੋਹ ਮਨ ਬਾਸਨ ਦੇ ਕਰ ਗਢਾ ਗਾਡੀ ਰਹਾਉ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸ ਕੇ ਬੈਰਾਈ ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰਾ ਰਾਜਨ ਬਿਨਸਿਓ ਢੀਠਾ ਅੰਮ੍ਰਿਤ ਬੂਠਾ ਸ਼ਬਦ ਲਗੋ ਗੁਰ ਮਿੱਠਾ ਜਲ ਥਲ ਮਹੀਅਲ ਸਰਬ ਨਿਵਾਸੀ ਨਾਨਕ ਰਮਈਆ ਡਿੱਠਾ ਬਿਨਸਿਓ ਢੀਠਾ ਅੰਮ੍ਰਿਤ ਬੂਠਾ ਸ਼ਬਦ ਲਗੋ ਗੁਰ ਮਿੱਠਾ ਜਲ ਥਲ ਮਹੀਅਲ ਸਰਬ ਨਿਵਾਸੀ ਨਾਨਕ ਰਮਈਆ ਡਿੱਠਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦਾ ਮੁਤਾਲਿਆ ਕਰੀਏ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਨਾਮ ਤੇ ਸਤ ਸੰਗਤ ਦੀ ਮਹਾਨਤਾ ਤੇ ਬਹੁਤ ਭਾਰੀ ਜ਼ੋਰ ਦਿੱਤਾ ਹੈ। ਇੱਕ ਨਾਮ ਦੀ ਪ੍ਰਾਪਤੀ ਨਾਮ ਹਿਰਦੇ ਵਿੱਚ ਕਿਵੇਂ ਟਿਕੇ ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਨੇਕ ਪੁਰਸ਼ਾਂ ਦੀ ਸੰਗਤ ਕਰਿਆ ਕਰ। ਇਹ ਸੰਗਤ ਦੇ ਵੱਖ ਵੱਖ ਰੂਪ ਦੱਸੇ ਨੇ ਵਿਦਵਾਨ ਪੁਰਸ਼ਾਂ ਨੇ। ਸਤ ਸੰਗਤ ਸਾਧ ਸੰਗਤ ਸੰਗਤ ਤੇ ਕੁਸੰਗਤ ਇਹ ਚਾਰ ਰੂਪ ਹਨ। ਸੰਗਤ ਦਾ ਅਰਥ ਕੇਵਲ ਤੇ ਕੇਵਲ ਇੰਨਾ ਹੈ ਕਿ ਆਪਾਂ ਕਿਤੇ ਸੱਜੇ ਖੱਬੇ ਕੰਮ ਨੂੰ ਚੱਲੇ ਹਾਂ ਤੇ ਆਪਣਾ ਕੋਈ ਮਿੱਤਰ ਪਿਆਰਾ ਕਹਿੰਦਾ ਚਲੋ ਆਪਾਂ ਇਕੱਠੇ ਚੱਲਦੇ ਆ, ਜਿਸ ਕੰਮ ਲਈ ਚੱਲੇ ਉਹਦੇ ਨਾਲ ਉਹਦਾ ਕੋਈ ਸਰੋਕਾਰ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਆਪਾਂ ਆਪਣੀ ਮੰਜ਼ਿਲ ਤੈਅ ਕੀਤੀ। ਉਹ ਆਪਣੀ ਮੰਜ਼ਿਲ ਨੂੰ ਚਲਾ ਗਿਆ ਤੇ ਆਪਾਂ ਆਪਣੇ ਟਿਕਾਣੇ ਨੂੰ ਪਹੁੰਚ ਗਏ, ਨੂੰ ਕਹਿੰਦੇ ਨੇ ਸੰਗਤ। ਔਰ ਦੂਸਰਾ ਹੈ ਗੁਰੂ ਪਿਆਰੋ ਕੁਸੰਗਤ। ਜਦੋਂ ਕਿਸੇ ਵੀ ਸ਼ਬਦ ਨਾਲ ਅਸੀਂ ਆਮ ਕਰਕੇ ਭਾਸ਼ਾ ਦੇ ਮੁਤਾਬਕ ਕੱਕੇ ਨੂੰ ਔਂਕੜ ਪਹਿਲਾਂ ਲਾਉਂਦੇ ਹਾਂ ਜਾਂ ਐੜਾ ਲਾਉਂਦੇ ਹਾਂ, ਤੇ ਜ਼ਿਆਦਾਤਰ ਇਹ ਹੁੰਦਾ ਕਿ ਉਹ ਸ਼ਬਦ ਦੀ ਸੈਂਸ ਉਹਦੇ ਬਿਲਕੁਲ ਉਲਟ ਹੋ ਜਾਂਦੀ ਹੈ, ਬਦਲ ਜਾਂਦੀ। ਜਿਸ ਤਰ੍ਹਾਂ ਸੱਤ ਹੈ ਤੇ ਸੱਤ ਦੇ ਪਹਿਲਾਂ ਆਪਾਂ ਐੜਾ ਲਾ ਦਈਏ ਤੇ ਬਣ ਜਾਏਗਾ ਝੂਠ, ਕਿਉਂਕਿ ਸੱਤ ਨਾਮ ਹੈ ਸੱਚ ਦਾ। ਜਦੋਂ ਸੱਤ ਤੋਂ ਪਹਿਲਾਂ ਆਪਾਂ ਐੜਾ ਲਾ ਦਿਆਂਗੇ ਬਣ ਜਾਏਗਾ ਸੱਤ ਭਾਵ ਝੂਠ। ਇਸੇ ਪ੍ਰਕਾਰ ਸੰਗਤ ਦਾ ਅਰਥ ਹੈ ਬਲਾਪ, ਤੇ ਸੰਗਤ ਤੋਂ ਪਹਿਲਾਂ ਆਪਾਂ ਕੱਕੇ ਨੂੰ ਔਂਕੜ ਲਾ ਦਿੱਤਾ ਤੇ ਇਹਦਾ ਅਰਥ ਹੋਵੇਗਾ ਬਲਾਪ ਤਾਂ ਕੀਤਾ ਪਰ ਬਲਾਪ ਹੈ ਮਾੜਾ, ਹੈ ਘਟੀਆ, ਹੈ ਨਿਕੰਮਾ। ਤੀਸਰਾ ਗੁਰੂ ਪਿਆਰ ਇਹਦਾ ਪੱਖ ਹੈ ਸਤ ਸੰਗਤ। ਸਤ ਦਾ ਅਰਥ ਹੈ ਪ੍ਰਮਾਤਮਾ, ਸਤ ਦਾ ਅਰਥ ਹੈ ਸਦੀਵੀ। ਉਹ ਸੰਗਤ ਜਿਹੜੀ ਸੁਪਰੀਮ ਪਾਵਰ ਦੇ ਚਿੰਤਨ ਵਿੱਚ ਬਤੀਤ ਕੀਤੀ ਜਾਏ ਤੇ ਮਨੁੱਖ ਨੂੰ ਸਤ ਨਾਲ ਜੋੜੇ ਉਹਨੂੰ ਸਤ ਸੰਗਤ ਕਹਿੰਦੇ ਨੇ। ਆਪਾਂ ਗੁਰਦੁਆਰੇ ਸਾਹਿਬ ਆਏ ਹਾਂ, ਆਪਾਂ ਕੋ ਆਪਣੇ ਘਰ ਧੰਦਾ ਕਰਦੇ ਹਾਂ, ਲੇਕਿਨ ਸਾਡੀ ਬਿਰਤੇ ਉਸ ਮੌਕੇ ਵੀ ਪਰਮਾਤਮਾ ਨਾਲ ਜੁੜੀ ਜਾ ਰਹੀ ਤੇ ਗੁਰਮੁਖੋ ਨੂੰ ਕਹਿੰਦੇ ਨੇ ਸਤ ਸੰਗਤ। ਆਪਾਂ ਕਿਸੇ ਨੇਕ ਪੁਰਸ਼ ਗੁਰਮੁਖ ਦੇ ਕਿਸੇ ਪ੍ਰਭੂ ਪਿਆਰੇ ਨਾਲ ਵਿਚਾਰ ਗੋਸ਼ਟੀ ਕੀਤੀ, ਉਹਨੂੰ ਕਹਿੰਦੇ ਨੇ ਸਾਧ ਸੰਗਤ। ਸਾਧ ਦਾ ਅਰਥ ਹੈ ਉਹ ਮਨੁੱਖ, ਜਿਵੇਂ ਕੱਪੜਾ ਨਾ ਕੱਪੜਾ, ਕੱਪੜੇ ਨੂੰ ਧੋਤਾ ਜਾਏ, ਸਾਫ ਕੀਤਾ ਜਾਏ, ਤੇ ਜਿਵੇਂ ਉਹ ਕੱਪੜਾ ਉਜਲਾ ਹੋ ਜਾਂਦਾ ਹੈ, ਇਸੇ ਪ੍ਰਕਾਰ ਉਹ ਮਨੁੱਖ ਜਿਹਨੇ ਆਪਣੇ ਆਪ ਨੂੰ ਨਾਮ ਦੇ ਸਾਬਣ ਨੂੰ ਤੋੜਿਆ, ਵਕਾਰਾਂ ਮਨ ਦੇ ਸੰਸਕਾਰਾਂ ਦੀ ਮੈਲ ਨਿਕਲ ਗਈ, ਜਿਨ੍ਹਾਂ ਦਾ ਜੀਵਨ ਸਾਧਿਆ ਗਿਆ ਉਹਨੂੰ ਕਹਿੰਦੇ ਨੇ ਸਾਧ। ਉਹਨਾਂ ਨੇਕ ਪੁਰਸ਼ਾਂ ਦੀ ਸੰਗਤ ਦਾ ਨਾਮ ਹੈ ਸਾਧ ਸੰਗਤ। ਤੋ ਇਸ ਚੌ ਪਦੇ ਵਾਲੇ ਸ਼ਬਦ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਸਾਧ ਸੰਗਤ ਦੀ ਮਹਾਨਤਾ ਦੀ ਸਾਨੂੰ ਵਡਿਆਈ ਦੱਸੀ ਹੈ। ਕਹਿੰਦੇ ਨੇ ਮਨੁੱਖ ਦੇ ਅੰਦਰ ਹੰਕਾਰ ਵੀ ਸੀ, ਮਨੁੱਖ ਦੇ ਅੰਦਰ ਇੱਕ ਵਹਿਮ ਸੀ ਕਿ ਮੈਂ ਪਰਿਵਾਰ ਵਿੱਚ ਨਾ ਹੋਵਾਂ ਤੇ ਪਰਿਵਾਰ ਦੇ ਮੈਂਬਰਾਂ ਦਾ ਪਤਾ ਨਹੀਂ ਕੀ ਬਣੇ। ਮਨੁੱਖ ਹੋਰਨਾਂ ਦੀ ਝਾਕ ਰੱਖਦਾ ਸੀ, ਮੋਹ ਦੀ ਪਕੜ ਵਿੱਚ ਸੀ, ਪਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਜਦੋਂ ਮਨੁੱਖ ਸਾਧ ਸੰਗਤ ਵਿੱਚ ਆਇਆ ਉਹਦੇ ਅੰਦਰੋਂ ਮੋਹ ਦਾ ਸੰਸਕਾਰ ਵੀ ਜਾਂਦਾ ਰਿਹਾ, ਹੰਕਾਰ ਦੀ ਲੇਸ ਮਾਤਰ ਨਹੀਂ ਰਹੀ, ਹੋਰਨਾਂ ਦਾ ਝਾਗ ਛੱਡ ਕੇ ਤੇ ਕੇਵਲ ਪ੍ਰਮਾਤਮਾ ਪ੍ਰੈਣ ਹੋ ਗਿਆ। ਇਹ ਸਾਧ ਸੰਗਤ ਨੇ ਮਨੁੱਖੀ ਮਨ ਵਿੱਚ ਤਬਦੀਲੀਆਂ ਲਿਆਂਦੀਆਂ, ਔਰ ਇੰਨੀ ਤਬਦੀਲੀ ਹੋਈ ਹੈ, ਇੰਨੇ ਸੰਸਕਾਰ ਬਦਲੇ ਹਨ ਕਿ ਜਿਹੜਾ ਉਹ ਹੰਕਾਰ ਤੇ ਮੋਹ ਆਦਿਕ ਸੀ, ਜਿਵੇਂ ਪੁਰਾਣੇ ਕਿਸਾਨ ਲੋਕ ਪੋੜੀ ਨੂੰ ਟੋਆ ਪੁੱਟ ਕੇ ਦੱਬ ਦਿੰਦੇ ਸਨ, ਇਸੇ ਪ੍ਰਕਾਰ ਕਹਿੰਦੇ ਸਾਧ ਸੰਗਤ ਨੇ ਵਿਚਾਰ ਦੀ ਕਈ ਨਾਲ ਮੋਹ ਤੇ ਵਾਸ਼ਨਾ ਨੂੰ ਸਦੀਵੀ ਤੌਰ ਤੇ ਦਬਾ ਦਿੱਤਾ, ਔਰ ਮੇਰੇ ਅੰਦਰ ਇੱਕ ਤਬਦੀਲੀ ਆਈ ਹੈ। ਉਹ ਸਾਧ ਸੰਗਤ ਦੀ ਬਦੌਲਤ ਮੈਨੂੰ ਆਪਣਾ ਕੋਈ ਦੁਸ਼ਮਣ ਨਹੀਂ ਦਿਸਦਾ, ਮੇਰਾ ਕੋ ਵੈਰੀ ਨਹੀਂ, ਕਿਉਂਕਿ ਸਾਰਿਆਂ ਦੇ ਅੰਦਰ ਇੱਕ ਪ੍ਰਮਾਤਮਾ ਪ੍ਰਤੀਤ ਹੋਣ ਕਰਕੇ ਪ੍ਰਮਾਤਮਾ ਕਿਸੇ ਦਾ ਵੈਰੀ ਹੈ ਹੀ ਨਹੀਂ। ਇਹ ਮੇਰੇ ਤੇ ਅਕਾਲ ਪੁਰਖ ਨੇ ਕਿਰਪਾ ਕੀਤੀ। ਇਹ ਹੈ ਗੁਰੂ ਪਿਆਰ ਇਸ ਹੁਕਮਨਾਮੇ ਦੀ ਸੂਖਮ ਵਿਚਾਰ। ਹੁਣ ਜਿਵੇਂ ਸਤਿਗੁਰੂ ਪੰਚਮ ਪਾਤਸ਼ਾਹ ਰਹਿਮਤ ਕਰਕੇ ਕਿਰਪਾ ਕਰਕੇ ਉਪਦੇਸ਼ ਦਿੰਦੇ ਨੇ, ਸਰਵਣ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾ, ਕਰ ਕਿਰਪਾ ਦਿਓ ਮੋਹੇ ਨਾਮਾ।
ਸਤਿਗੁਰੂ ਪਾਤਸ਼ਾਹ ਕਹਿੰਦੇ ਸਾਰਿਆਂ ਤੋਂ ਸਾਡੇ ਤੇ ਪਹਿਲੀ ਕਿਰਪਾ ਅਕਾਲ ਪੁਰਖ ਨੇ ਕੀਤੀ, ਸਾਨੂੰ ਨਾਮ ਬਖਸ਼ਿਆ। ਜਿਹੜਾ ਇਹ ਨਾਮ ਸ਼ਬਦ ਹੈ ਇਹਦੇ ਬਾਰੇ ਗੁਰੂ ਪਿਆਰਿਓ ਕਈ ਤਰ੍ਹਾਂ ਦੇ ਝਮੇਲੇ ਪਾਏ ਜਾਂਦੇ ਨੇ, ਭੁਲੇਖਾ ਪਾਇਆ ਜਾਂਦਾ ਤਾਂ ਕਿ ਝੂਠੀ ਦੁਕਾਨਦਾਰੀ ਚਮਕਾਈ ਜਾ ਸਕੇ। ਕਈ ਬੰਦੇ ਕਹਿੰਦੇ ਅਸੀਂ ਫਲਾਨੇ ਬਾਬੇ ਕੋਲ ਨਾਮ ਲੈ ਕੇ ਆਏ ਹਾਂ, ਨਾਮ ਲੈਣ ਜਾਣਾ। ਗੁਰਮੁਖੋ, ਆਪਾਂ ਨੂੰ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਦਸਾਂ ਪਾਤਸ਼ਾਹੀਆਂ ਨੇ ਵਹਿਗੁਰੂ ਨਾਮ ਦਿੱਤਾ, ਇਹਦੇ ਤੋਂ ਹੋਰ ਕੋਈ ਨਾਮ ਨਹੀਂ। ਆਪਾਂ ਅਕਸਰ ਪੜ੍ਹਦੇ ਹਾਂ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰ ਨਹਾਰ। ਤਾਂ ਗੁਰਮੁਖਾ ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਹੈ ਤਾਂ ਜਹਾਜ਼ ਦੇ ਮਨਿੰਦ, ਪਰ ਜਹਾਜ਼ ਵਿੱਚ ਤੂੰ ਵੀ ਤਾਂ ਬੈਠ ਸਕਦਾ ਜੇ ਤੇਰੇ ਕੋਲ ਟਿਕਟ ਹੋਵੇ, ਤੇ ਜੇ ਕਿਸੇ ਕਾਰਨ ਕਰਕੇ ਉਹ ਟਿਕਟ ਮਿਸ ਹੋ ਜਾਏ ਤੇ ਜਹਾਜ਼ ਵਾਲੇ ਫੇਰ ਵੀ ਬੈਠਣ ਨਹੀਂ ਦਿੰਦੇ। ਇਸ ਵਾਹਿਗੁਰੂ ਜਹਾਜ਼ ਦੀ ਟਿਕਟ ਗੁਰਮੁਖ ਪਿਆਰ ਹੈ, ਸ਼ਰਧਾ ਹੈ। ਤੇ ਜਿਨ੍ਹਾਂ ਦੇ ਅੰਦਰ ਸ਼ੰਕਾ ਆ ਗਿਆ ਉਹਨਾਂ ਨੇ ਇਹ ਟਿਕਟ ਨੂੰ ਗਵਾ ਲਿਆ, ਤੇ ਜਿਨ੍ਹਾਂ ਨੇ ਭਰੋਸੇ ਨੂੰ ਆਪਣੇ ਅੰਦਰ ਕਾਇਮ ਰੱਖਿਆ, ਗੁਰੂ ਪਿਆਰੋ ਸੰਸਾਰ ਸਾਗਰ ਤੋਂ ਬੰਨੇ ਹੋ ਗਏ। ਚੰਦਰੇਮਨ ਨੇ ਸਵਾਲ ਕਰ ਦਿੱਤਾ, ਇਹ ਕਹਿਣ ਲੱਗਾ ਵੀ ਜਿਹੜਾ ਇਹ ਨਿੱਕਾ ਜਿਹਾ ਸ਼ਬਦ ਵਾਹਿਗੁਰੂ ਵਾਹਿਗੁਰੂ ਹੈ, ਪਰ ਇਹਨੇ ਕਹਿਣ ਨਾਲ ਬੰਦਾ ਮੁਕਤ ਕਿਵੇਂ ਹੋ ਜਾਏਗਾ? ਵੀ ਪੜ੍ਹਦੇ ਤਾਂ ਹਾਂ ਵਾਹਿਗੁਰੂ ਨਾਮ ਜਹਾਜ਼ ਹੈ, ਪਰ ਇਹਨਾਂ ਚਾਰ ਅੱਖਰਾਂ ਨਾਲ ਮੁਕਤੀ ਕਿਵੇਂ? ਗੁਰਮੁਖੋ, ਚਾਰ ਅੱਖਰ ਤਾਂ ਹੈ ਨਹੀਂ ਜ਼ਿਆਦਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤਾਂ ਇੱਥੋਂ ਤਾਂ ਕਹਿੰਦੇ, ਸਿੱਖਾ ਜੇ ਤੂੰ ਸ਼ਰਧਾ ਤੇ ਵਿਸ਼ਵਾਸ ਰੱਖੇ ਤੇਰੀ ਇੱਕ ਅੱਖਰ ਨਾਲ ਮੁਕਤੀ, ਇੱਕ ਅੱਖਰ ਨਾਲ। ਆਪਾਂ ਪੜ੍ਹਦੇ ਤੇ ਸੁਣਦੇ ਹਾਂ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਗੁਰੂ ਪਿਆਰਿਓ, ਗੁਰਮਤ ਨੂੰ ਸਮਝਣ ਵਾਲੇ ਤੇ ਗੁਰਮਤ ਦੀ ਵਿਆਖਿਆ ਕਰਨ ਵਾਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਹਿਗੁਰੂ ਦੀ ਮਾਨਤਾ ਦੇ ਬਾਰੇ ਗੁਰੂ ਪਿਆਰਿਓ ਬਹੁਤ ਸੁੰਦਰ ਲਿਖਿਆ। ਉਹ ਕਹਿੰਦੇ, ਗੁਰਮੁਖੋ, ਜਿਹੜਾ ਹੀਰਾ ਹੈ ਨਾ ਉਹ ਹੱਥ ਵਿੱਚ ਫੜਿਆ ਹੋਵੇ ਤੇ ਬੜਾ ਨਿੱਕਾ ਜਿਹਾ ਪ੍ਰਤੀਤ ਹੁੰਦਾ ਹੈ। ਜੈਸਾ ਹੀਰਾ ਹਾਥ ਮੈਂ ਤਨ ਕਸੋ ਦਿਖਾਈ ਦੇਤ। ਅੱਗੇ ਜਾ ਕੇ ਉਹਦਾ ਲੱਖਾਂ ਤੇ ਕਰੋੜਾਂ ਰੁਪਈਏ ਮੁੱਲ ਪੈਂਦਾ ਹੈ। ਇਸ ਵਾਹਿਗੁਰੂ ਮੰਤਰ ਦੀ ਥੋੜੀ ਜਿਹੀ ਮੈਂ ਮਹਾਨਤਾ ਬੇਨਤੀ ਕਰਾਂ ਵੀ ਵਾਹਿਗੁਰੂ ਕਹਿਣ ਨਾਲ ਇਹਦਾ ਮਹਾਤਮ ਕੀ, ਇਹਦਾ ਫਲ ਕੀ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ, ਜੈਸੇ ਅੱਠ ਸਾਠ ਤੀਰਥ ਪਰ ਸਕੀਏ, ਯੁਗ ਚਾਰ ਰਹੋ ਕਵਲਾ ਚੜਿਓ। ਆ ਗੁਰੂ ਪਿਆਰੋ, ਅਰਧ ਕੁੰਭੀ ਮੇਲਾ ਹੋਇਆ ਅਲਾਹਾਬਾਦ, ਲੱਖਾਂ ਲੋਕੀ ਗਏ ਨੇ ਸਾਡੇ ਹਿੰਦੂ ਵੀਰ। 6 ਸਾਲਾਂ ਤੋਂ ਬਾਅਦ ਅਰਧ ਕੁੰਭੀ, 12 ਸਾਲਾਂ ਤੋਂ ਬਾਅਦ ਕੁੰਭ, ਔਰ ਇਸ ਪ੍ਰਕਾਰ ਇਹ 68 ਤੀਰਥਾਂ ਹਿੰਦੂ ਭਰਾਵਾਂ ਦੇ 68। ਮੈਂ ਇੱਕ ਲਫ਼ਜ਼ ਵਰਤਿਆ ਹਿੰਦੂ ਭਰਾਵਾਂ ਦੇ, ਤੁਸੀਂ ਕਹੋਗੇ ਗਿਆਨੀ ਜੀ ਫਿਰ ਸਿੱਖਾਂ ਦੇ ਇੱਕ ਹੋਰ 68 ਤੀਰਥ ਨੇ। ਹਾਂ ਗੁਰਮੁਖੋ, ਆਪਾਂ ਜਿੱਥੇ ਗੁਰੂ ਚਰਨਾਂ ਚ ਬੈਠੇ ਆ ਨਾ ਮੰਜੀ ਸਾਹਿਬ, ਇਹ ਸਥਾਨ ਤੇ ਗੁਰੂ ਪੰਚਮ ਪਾਤਸ਼ਾਹ ਬਾਜ ਨੇ ਬਚਨ ਕਹੇ ਸਨ, ਸਿੱਖਾ ਕਿਸੇ ਤੇ ਦਇਆ ਕਰ, ਤਰਸ ਕਰ, ਤੈਨੂੰ ਕੋਈ ਲੋੜ ਨੀ ਸੱਜੇ ਖੱਬੇ ਜਾਣ ਦੀ, ਤੇਰੇ ਘਰ ਹੀ ਤੈਨੂੰ ਬੈਠਿਆ 68 ਤੀਰਥਾਂ ਦਾ ਫਲ ਮਿਲ ਜਾਏਗਾ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਕਿਸੇ ਤੇ ਤਰਸ ਕਰਨਾ, ਦਇਆ ਕਰਨੀ, ਇਹ ਸਾਰਿਆਂ ਤੋਂ ਵੱਡਾ ਤੀਰਥਾਂ ਦਾ ਇਸ਼ਨਾਨ ਹੈ। ਭਾਈ ਗੁਰਦਾਸ ਜੀ ਕਹਿੰਦੇ ਵੀ ਕੋਈ ਮਨੁੱਖ ਇਹਨਾਂ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰੇ, ਬੜਾ ਔਖਾ ਲੰਬਾ ਪੈਣਾ 68 ਤੀਰਥਾਂ ਤੇ ਜਾਣ ਦਾ, ਫਿਰ ਇੱਥੇ ਬਸ ਨੀ। ਕੈਲਾਸ਼ ਪਰਬਤ ਜਿੱਥੇ ਹਿੰਦੂ ਮਤ ਦੇ ਮੁਤਾਬਕ ਸ਼ਿਵ ਮਹਾਰਾਜ ਦਾ, ਸ਼ਿਵਜੀ ਦਾ ਨਿਵਾਸ ਹੈ, ਉਸ ਥਾਂ ਤੇ ਕੋ ਨਿਰੰਤਰ ਲਗਾਤਾਰ 4 ਯੁੱਗ ਤਪੱਸਿਆ ਕਰੇ। 4 ਯੁੱਗ ਜਿਹੜੇ ਨੇ ਬੜਾ ਲੰਬਾ ਪੈਣਾ ਹੈ। ਸਤਯੁਗ ਦਾ ਸਮਾਂ 17,68,000 ਸਾਲ ਵਿੱਚ ਸਤਯੁਗ ਦਾ ਸਮਾਂ ਪੂਰਾ ਹੁੰਦਾ, 17,68,000 ਸਾਲ, 12,96,000 ਤ੍ਰੇਤਾ, 8,64,000 ਸਾਲ ਦੁਆਪਰ ਦਾ ਸਮਾਂ ਤੇ ਕਲਯੁਗ ਦਾ 4,32,000 ਵਰਾ। ਇਹ ਸਾਰੇ ਦੇ ਸਾਰੇ ਸਾਲ ਜਮ੍ਹਾਂ ਕੀਤੇ ਜਾਣ, ਪਹਿਲਾਂ ਤਾਂ ਵਿਚਾਰ 68 ਤੀਰਥਾਂ ਤੇ ਜਾਵੇ, ਮੁੜ ਕੇ ਇਹ ਸਾਰੇ ਸਾਲ ਮਿਲਾ ਕਰਕੇ ਇੰਨਾ ਲੰਮਾ ਸਮਾਂ ਕੈਲਾਸ਼ ਪਰਬਤ ਤੇ ਬੈਠੇ। ਜੈਸੇ ਕੋਟ ਜਨਮ ਤਬ ਅਰਧ ਮੁਖੇ ਬਸੰਤਰ ਮੈਂ ਤਨ ਦਹਿ ਦਿਓ, ਫਿਰ ਵਾਰ ਵਾਰ ਇੱਕ ਵੇਰਾ ਨਹੀਂ। ਆਪਾਂ ਤਾਂ ਅਰਦਾਸ ਕਰਦੇ ਨੇ ਪਾਤਸ਼ਾਹ ਸਾਨੂੰ ਆਉਣ ਜਾਣ ਦੇ ਚੱਕਰ ਤੋਂ ਬਚਾਈ, ਸਾਨੂੰ 84 ਲੱਖ ਜੂਨ ਵਿੱਚ ਨਾ ਆਉਣਾ ਪੈ, ਸਾਡਾ ਜੰਮਣ ਮਰਨ ਕੱਟ। ਪਰ ਭਾਈ ਗੁਰਦਾਸ ਜੀ ਕਹਿੰਦੇ ਕਿ ਇੱਕ ਬੰਦਾ ਕਰੋੜ ਜਨਮ ਲਏ, ਕਰੋੜ ਜਨਮ, 84 ਲੱਖ ਜੂਨ ਕਿੰਨਾ ਲੰਮਾ ਪੈਣਾ ਹੈ, ਕਰੋੜ ਉਹਦੇ ਨਾਲੋਂ ਵੀ ਜ਼ਿਆਦਾ ਸਮਾਂ ਬਣਦਾ, 16 ਲੱਖ ਹੋਰ ਵੱਧ ਗਿਆ। ਉਹ ਮਨੁੱਖ ਜਾਮਾ ਧਾਰ ਕੇ ਕਰੋੜ ਵੇਰਾਂ ਤੇ ਪੁੱਠਾ ਲੰਮ ਕਰਕੇ ਅੱਗ ਵਿੱਚ ਆਪਣੇ ਆਪ ਨੂੰ ਸਾੜੇ, ਬੇਸ਼ੱਕ ਜੈਸੇ ਲਾਖ ਬਾਰ ਕੁਰਸ਼ੇਤਰ ਮੇਂ ਅਸੋਮਿਧ ਜਗ ਭੰਗ ਠਹਿਓ। ਇਹ ਅਪੰਗ ਲਫ਼ੀ ਤਾਂ ਕਿਹਾ ਕਿ ਪੁਰਾਣੇ ਜ਼ਮਾਨੇ ਵਿੱਚ ਲੋਕੀ ਅਸੋਮਿਧ ਜਗ ਕਰਦੇ ਸਨ ਤੇ ਦੈਂਤ ਉਹਨਾਂ ਦੇ ਜਗ ਨੂੰ ਸੰਪੂਰਨ ਨਹੀਂ ਸਨ ਹੋਣ ਦਿੰਦੇ, ਵਿਘਨ ਪਾ ਦਿੰਦੇ ਸਨ। ਜਿਸ ਤਰ੍ਹਾਂ ਸ੍ਰੀ ਰਾਮ ਚੰਦਰ ਮਹਾਰਾਜ ਵਿਸ਼ਿਸ਼ਟ ਦੇ ਜਗ ਨੂੰ ਸੰਪੂਰਨ ਕਰਨ ਵਾਸਤੇ ਟੀਚੇ ਤੌਰ ਤੇ ਪਹੁੰਚੇ, 1,80,000 ਜਗ ਕੀਤੇ ਜਾਣ, ਇਹ ਸਾਰੀਆਂ ਦੀਆਂ ਸਾਰੀਆਂ ਘਾਲਣਾ ਤੱਕੜੀ ਦੇ ਇੱਕ ਪਾਸੇ ਪਾਈਆਂ ਜਾਣ। ਤੇ ਵਾਹਿਗੁਰੂ ਮੰਤਰ ਕਿੰਨਾ ਕਮਾਨ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ, ਗੁਰਮੁਖੋ ਪੁੰਨ ਅੰਮ੍ਰਿਤ ਨਾਮ ਵਿਸ਼ੇਸ਼ ਇੱਤੇ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਇੰਨੀ ਗੱਲ ਕਹਿੰਦੇ, ਤੂੰ ਇੱਕ ਵੇਰਾ ਵਾਹਿਗੁਰੂ ਕਹਿ ਦੇਣਾ ਤੇ 68 ਤੀਰਥਾਂ ਤੇ ਇਸ਼ਨਾਨ ਦਾ ਮਹਾਤਮ ਵਿੱਚ ਆ ਜਾਏਗਾ, 4 ਯੁੱਗ ਕੈਲਾਸ਼ ਪਰਬਤ ਤੇ ਤਪੱਸਿਆ ਕਰਨ ਦਾ ਫਲ ਵੀ ਨਾਲੇ, ਪਲੱਸ ਕਰੋੜ ਜਨਮ ਪੁੱਠੇ ਲਮਕਣ ਦੀ ਕਠਿਨ ਘਾਲਣਾ, ਤਪੱਸਿਆ ਕਠਿਨ ਹੱਟ ਯੋਗ, 1,80,000 ਜਾਗਾਂ ਦਾ ਫਲ, ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਤੇ ਇਹਦੇ ਇਕੁਅਲ ਹੈ ਵਾਹਿਗੁਰੂ ਨਾਮ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਸਾਡੇ ਤੇ ਕਿਰਪਾ ਕੀਤੀ ਅਕਾਲ ਪੁਰਖ ਨੇ, ਸਾਨੂੰ ਗੁਰੂ ਦੇ ਸੰਪਰਕ ਵਿੱਚ ਲਿਆਂਦਾ, ਉਹਨਾਂ ਨੇ ਸਾਡੇ ਤੇ ਕਿਰਪਾ ਕਰਕੇ, ਕਰ ਕਿਰਪਾ ਦਿਓ ਮੋਹ ਨਾਮਾ, ਸਾਨੂੰ ਨਾਮ ਦੀ ਦਾਤ ਦਿੱਤੀ, वाहगुरु गुर मंत्र बख्शना कीता
बंधन ते छुटकाए
और उस नाम की बताओ जेडे बंधन पाए ने ना ए मनुखो ना बंधनों तो मुक्त हो गया। बंधन कैसे ने अगे थोड़ा जा निर्णा भी आएगा।
मन ते विसरयो सगलो धंदा
आप गुरु प्यारो आम धंधे करदे आं भी शायद धंधे मुक जाण। भाई साहब फलाना काम करिए ते फिर नाम जपांगे। एक वदान शास्त्र विच बड़ी सुंदर पंक्ति आउंदी है वो कहिंदी भुगता जान भोग मैं भोगे उल्टा भोगो भोगे बोए। मैं भोगां नूं भोगना कीता पिया भोगला आ भोगला भोग मुके ना मैं मुक गया। आपां पंक्ति पढ़दे हुंदे आ ना खांद्या खांद्या मूह कठा पै नंद्या सब अंग वन सोने रंगा दे कपड़े पाए मन पसंद दे साड़ियां लत्तां ते बाहां बिंगियां टेढ़ियां हो गईयां कपड़े ना मुके। मना मुही अन्न बर्बाद कीता दंद घस गए दंद उखड़ गए पर गुरु प्यारो खाण तो मन अकिया ना पदार्थ मुके ना। बाणी ची प्रमाण आउंदा चबण चलन रतन से सुनियर बह गए हेड़े मुत्ती ता से जानी चल गए। जदों असीं निक्के निक्के सां बजुर्गां ने मूंह भी लाउणा ते कहना बापू तू की किया। इन्ने कन तेज सन इन्ने कन तेज दाने भट्ठियां तो पना पना के लाउणे किसे मौके कच्चे पै जाने ते उहनां नूं चब लैणा भोरा जी तकलीफ नहीं दंदा ने ऐन उहनां नूं पीत ना चक्की तरह। चंचल मन नाल दुपहरे तारे वेखणे हुण लागे आपणियां दी पछाण भुर गई। चबण दा अर्थ हुंदा दंद चलाण दा अर्थ हुंदा लत्तां पैर। सुनियर कहिंदे ने कन्नां नूं कन्न भी जवाब दे गए दंद उडारी मार गए लत्तां साथ नहीं देंदियां। बाबे फरीद ने बड़ा सुंदर फरमाया है वो कहिंदे फरीदा इन्नी निक्की जंगीए थल डोगर पवेओम अज फरीदे कुडड़ा सौ सौ कुआं थी ओम। भाई साहब भाई पूर सिंह पंजाबी साहित के महान विद्वान होए ने वो कहिंदे ने वाह जवानीए वाह पंजाह को पैड़ा मार के कहना काम कुछ ना। पंजाह कुड़ा पैड़ा गुरमुख प्यारो पचहत्तर मील बनता पचहत्तर मील सौ किलोमीटर तो वध है। कहिंदे जवानी कैसी है सौ मील सौ किलोमीटर तो वध पैड़ा करके भी कहना अज मैं कीता कख नहीं। बुढ़ापा आया मंजे ते कोल मेज दे उपर लोटा पिया पानी दा कहिंदे पुत्रो ते लगी है मैनू माड़ा जा पानी दा कौल भर के दे दियो मैथों हाथ नहीं अपड़दा लोटे तक गड़वा दूर है। सो इस प्रकार ये बंदा जिहड़ा ना ये धंधिया नू करदा है मैं धंधे नबेड़ना पर धंधिया ने सानू नबेड़ दिता धंधे फिर भी ना मुके। मन ते विसरियो सगलो धंधा जो गुरु ने कीती किरपा नाम दी बदौलत इन्हां धंधियां दे नालों मन पासे हो गया। जिन्हें पैदा कीता देगा ओ
गुर की चरणी लाए
और अकाल पुरख ने कीता कृपा कीती गुरु के शब्द नाल जोड़ना कीता है।
साध संग चिंत बेरानी शाड़ी
साध संगत विच आउण करगड़ा फिगर सी ना भी मेरे बच्चों का परिवार का की बनेगा ਇਹ ਸਾਰੇ ਦਾ ਸਾਰਾ ਜਾਂਦਾ ਰਿਹਾ। ਕਿਉਂ? ਸਾਧ ਸੰਗਤ ਵਿੱਚ ਗੁਰਮੁਖਾਂ ਮਹਾਂਪੁਰਸ਼ਾਂ ਪ੍ਰਭੂ ਦੇ ਪਿਆਰੇ ਨੇ ਕਥਾ ਕੀਤੀ, ਭਾਈ ਸਾਹਿਬ ਤੂੰ ਤਾਂ ਚਿੰਤਾ ਕਰਦਾ ਵੀ ਮੇਰੇ ਬੱਚਿਆਂ ਨੂੰ ਕੌਣ ਪਾਲੇਗਾ, ਪਰ ਪਿਆਰਿਆ ਬਾਣੀ ਪੜ, ਬਾਣੀ ਚ ਲਿਖਿਆ ਪਰਾਂਦੇ ਨਾ ਗ੍ਰਾਹ ਦਰ, ਦਰਖਤ ਆਵ ਆਸ ਕਰ, ਦਹੰਦ ਸੋਈ ਏਕ ਤੋਈ ਏਕ ਤੋਏ। ਪਰਾਂਦੇ ਕਹਿੰਦੇ ਨੇ ਪੰਛੀਆਂ ਨੂੰ ਉਰਦੂ ਚ, ਤੂੰ ਤਾਂ ਬੰਦਾ ਹੈ ਪੰਛੀਆਂ ਦਾ ਘਰ ਦੇ, ਜਦ ਉਹਨਾਂ ਕੋਲ ਪੈਸਾ ਨਹੀਂ, ਪਰਾਂਦੇ ਨਾ ਗ੍ਰਾਹ ਦਰ, ਨਾ ਘਰ ਨਾ ਨਕਦੇ, ਦਰਖਤ ਆਵ ਆਸ ਕਰ, ਕਿਤੇ ਛੋਟੇ ਮੋਟੇ ਚਲੇ ਵਿੱਚ ਪਾਣੀ ਦੀ ਘੁੱਟ ਹੈ, ਪਾਣੀ ਦੀ ਘੁੱਟ ਪੀ ਕੇ ਤੇ ਦਰਖਤ ਤੇ ਬੈਠ ਕਰਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ, ਉਸ ਵਾਹਿਗੁਰੂ ਦਾ ਧੰਨਵਾਦ ਕੀਤਾ। ਜਦੋਂ ਇਹ ਸਾਧ ਸੰਗਤ ਚ ਆਇਆ ਤੇ ਫਿਰ ਇਸ ਗੱਲ ਦਾ ਪਤਾ ਚੱਲਿਆ। ਬਾਬੇ ਕਬੀਰ ਜੀ ਕਹਿੰਦੇ ਨੇ, ਕਹਿੰਦੇ ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰ ਗਲਾਗਾ ਜਾਓ, ਪੇਖਤ ਹੀ ਪੁਨੀਤ ਹੋਏ, ਭੇਟ ਜਪੀਏ ਨਾਓ। ਸਾਧ ਸੰਗਤ ਦੀ ਮਹਾਨਤਾ, ਕਹਿੰਦੇ ਸਾਧ ਸੰਗਤ ਗੁਰਮੁਖ ਕਿਸੇ ਨੂੰ ਮਿਲਾਂਗੇ ਨਾ, ਉਹਦੇ ਦਰਸ਼ਨ ਕੀਤਿਆਂ ਹੀ ਜਿਹੜਾ ਬੰਦੇ ਦਾ ਮਨ ਹੈ ਬਦਲ ਜਾਏਗਾ, ਵੇਖਦਿਆਂ ਸਾਰ ਉਹਦਾ ਮਨ ਪੁਨੀਤ ਹੋ ਜਾਏਗਾ। ਪੇਖਤ ਹੀ ਪੁਨੀਤ ਹੋਏ, ਦਰਸ਼ਨ ਕੀਤੇ ਮਨ ਦੇ ਵਿਚਾਰ ਬਦਲ ਗਏ, ਭੇਟ ਜਪੀਏ ਨਾਓ। ਤੇ ਜਦੋਂ ਉਹਨਾਂ ਗੁਰਮੁਖਾਂ ਦੀ ਲਾਗੇ ਹੋ ਕੇ ਸੰਗਤ ਕੀਤੀ ਤੇ ਪ੍ਰਮਾਤਮਾ ਦਾ ਨਾਮ ਚੇਤੇ ਆਇਆ, ਮੈਂ ਜਦੋਂ ਇਹ ਅੱਜ ਦੀ ਵਿਚਾਰ ਆਰੰਭ ਕੀਤੀ ਸੀ ਨਾ, ਉਦੋਂ ਸੰਗਤ ਦੀਆਂ ਚਾਰ ਪੱਖ ਮੈਂ ਬੇਨਤੀ ਕੀਤੀ ਸੀ, ਸਾਧ ਸੰਗਤ, ਸਾਧ ਸੰਗਤ, ਸੰਗਤ ਤੇ ਕੁਸੰਗਤ। ਕੋਈ ਗੁਰਮੁਖ ਪਿਆਰਿਓ 2000 ਤੋਂ ਥੋੜਾ ਜਿਹਾ ਸਮਾਂ ਵੱਧ ਹੋ ਗਿਆ, ਹਿੰਦੁਸਤਾਨ ਦਾ ਇੱਕ ਰਾਜਨੀਤੀ ਵੇਤਾ ਹੋਇਆ ਚਾਣਕਿਆ ਦਾ ਨਾਮ ਸੀ, ਜਿਹਦੇ ਨਾਮ ਤੇ ਸਾਡਾ ਦਿੱਲੀ ਵਿੱਚ ਸਾਡੇ ਵੱਡੇ ਸਿਆਸੀ ਲੀਡਰ ਲੈਂਦੇ ਨੇ, ਉਹਦਾ ਨਾਮ ਹੈ ਚਾਣਕਿਆ ਨਗਰੀ। ਜਿਵੇਂ ਆਪਣੇ ਮਹੱਲੇ ਨੇ ਨਾ ਊਧਮ ਸਿੰਘ ਨਗਰ, ਰਣਜੀਤ ਐਵੇਨਿਊ ਜਾਂ ਹੋਰ ਇਤਿਹਾਸਕ, ਇਸੇ ਤਰ੍ਹਾਂ ਸਾਡੇ ਜੋ ਦੇਸ਼ ਦੇ ਮੁੱਖ ਰਾਜਨੀਤਿਕ ਆਗੂ ਨੇ ਉਹਨਾਂ ਦੀ ਰਹਿਣ ਦੀ ਜਿਹੜੀ ਜਗ੍ਹਾ, ਉਹਦਾ ਨਾਮ ਹੈ ਚਾਣਕਿਆ ਨਗਰੀ। ਉਹ ਤਾਂ ਰੱਖਿਆ ਕਿ ਸਾਡੇ ਹਿੰਦੁਸਤਾਨ ਦਾ ਸਭ ਤੋਂ ਰਾਜਨੀਤੀ ਵੇਤਾ ਹੋਇਆ ਚਾਣਕਿਆ। ਉਸ ਵਿਦਵਾਨ ਵੀਰ ਨੇ ਇੱਕ ਕਿਤਾਬ ਲਿਖੀ ਹੈ ਜਿਹਦਾ ਨਾਮ ਹੈ ਨੀਤੀ ਸ਼ਤਕ, ਉਹਨੂੰ ਚਣਾਕਾ ਵੀ ਬੋਲਦੇ, ਮੈਂ ਮਹਾਂਪੁਰਸ਼ਾਂ ਕੋਲ ਸੰਤਾਂ ਕਰਾ ਸਿੰਘ ਨੇ ਸਾਨੂੰ ਪੜ੍ਹਾਈ ਹੈ। ਉਸ ਚਾਣਕਿਆ ਨੀਤੀ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਕਹਿੰਦੇ ਦੁਸ਼ਟ ਨਾਰ ਕੇ ਬੋਲਤੇ। ਮੈਂ ਜਿਹੜੀ ਪੰਕਤੀ ਪੜ੍ਹਨ ਲੱਗਾ ਨਾ, ਇਹ ਮੈਨੂੰ ਬਾਹਰ ਨਿਕਲ ਕਰਕੇ ਘੇਰਨਾ ਤੇ ਟਿੱਪਣੀ ਨਹੀਂ ਕਰਨੀ, ਕਿਉਂਕਿ ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਨਹੀਂ, ਇਹ ਚਾਣਕਿਆ ਨੀਤੀ ਦੀ ਪੰਕਤੀ ਹੈ, ਕਿਉਂਕਿ ਰਾਜਨੀਤੀ ਦਾ ਧਰਮ ਦਾ ਬੜਾ ਫਰਕ ਹੈ ਆਪਸ ਵਿੱਚ। ਉਹ ਚਾਣਕਿਆ ਲਿਖਦਾ ਹੈ, ਦੁਸ਼ਟ ਨਾਰ ਕੇ ਬੋਲਤੇ, ਸੱਟ ਕੋ ਸਿੱਖਿਆ ਦੇਤ, ਸਾਗਤ ਕੀ ਸੰਗਤ ਕੀਏ, ਪੰਡਿਤ ਪੀ ਦੁੱਖ ਦੇ। ਕਹਿੰਦਾ ਭਾਈ ਬੁਰੀ ਔਲਤ ਬੁਰਾ ਬੋਲਦੀ ਹੈ, ਉਹਦੇ ਤੋਂ ਭੱਜ ਜਾ, ਪਰ ਹੋ ਜਾ। ਮੂਰਖ ਬੰਦੇ ਨੂੰ ਸਿੱਖਿਆ ਦੇਗਾ ਤੇ ਤੈਨੂੰ ਘਾਟਾ ਪਏਗਾ, ਲੈ ਡੁੱਬੇਗਾ। ਹੈ ਤਾਂ ਸਿੱਖਿਆ ਚੰਗੀ, ਪਰ ਉਹਨੇ ਸਿੱਖਿਆ ਲੈਣੀ ਨਹੀਂ। ਕਪੱਤੀ ਔਰਤ ਮੂਰਖ ਨੂੰ ਸਿੱਖਿਆ ਦੇਣੀ ਤੇ ਮਾੜੇ ਦੀ ਸੰਗਤ, ਇਹ ਕਹਿੰਦੇ ਭਾਵੇਂ ਕਿੱਡਾ ਵੀ ਵੱਡਾ ਵਿਦਵਾਨ ਹੋਵੇ ਉਹ ਦੁਖੀ ਹੋਏਗਾ। ਇਹਦੇ ਨਾਲ ਮੈਂ ਥੋੜਾ ਜਿਹਾ ਇੱਕ ਗੱਲ ਆਪਣੇ ਕੋਲੋਂ ਐਡ ਕਰਾਂ ਜਿਹੜੀ ਉਹਨੇ ਨਹੀਂ ਕਹੀ। ਸਾਡੇ ਸਮਾਜ ਵਿੱਚ ਮਨੁੱਖ ਪ੍ਰਧਾਨ ਸਮਾਜ ਹੈ, ਮਨੁੱਖ ਪ੍ਰਧਾਨ। ਆ ਜਿੰਨੇ ਗ੍ਰੰਥ ਨੇ, ਮਨੁੱਖਾਂ ਨੇ ਲਿਖੇ ਨੇ, ਰਮਾਇਣਾਂ ਲਿਖੀਆਂ, ਸਾਰੀਆਂ ਆਦਮੀਆਂ ਲਿਖੀਆਂ ਨੇ, ਮਹਾਂਭਾਰਤ ਲਿਖੀ ਆਦਮੀਆਂ ਨੇ ਲਿਖੀ ਹੈ, ਚਾਰੇ ਵੇਦ ਨੇ ਇਹ ਵਿਆਸ ਲਿਖੀ ਨੇ ਲਿਖੇ ਨੇ, ਵਿਆਸ ਨੇ ਆਦਮੀ ਸੀ। ਇਸ ਕਰਕੇ ਜਿਹੜਾ ਕੋਈ ਬੰਦਾ ਹੁੰਦਾ ਨਾ, ਉਹ ਹਰ ਬੰਦਾ ਆਪਣੇ ਪੱਖ ਦੀ ਗੱਲ ਕਰਦਾ ਹੈ। ਤੇ ਚਾਣਕਿਆ ਵੀ ਬਰਦ ਸੀ, ਉਹ ਕਹਿੰਦਾ ਵੀ ਕਪੱਤੀ ਔਰਤ ਮੂਰਖ ਨੂੰ ਸਿੱਖਿਆ ਦੇਣੀ, ਮਾੜੇ ਬੰਦੇ ਦੇ ਕੋਲ ਪੰਡਿਤ ਵੀ ਦੁਖੀ ਹੋਏਗਾ। ਇਹਦੇ ਨਾਲ ਮੈਂ ਜਿਹੜੀ ਗੱਲ ਐਡ ਕਰਨੀ ਚਾਹੁੰਦਾ ਉਹ ਇਹ ਹੈ ਵੀ ਭਾਵੇਂ ਕਪੱਤੀ ਔਰਤ ਹੈ ਤੇ ਭਾਵੇਂ ਕਪੱਤਾ ਬੰਦਾ, ਸੁਖੀ ਕੋਈ ਵੀ ਸੁਖ ਕੋਈ ਵੀ ਨਹੀਂ ਦੇਗਾ। ਬੰਦਾ ਹੋਣ ਕਰਕੇ ਉਹਨੇ ਔਰਤਾਂ ਤੇ ਇਲਜ਼ਾਮ ਲਾ ਤੇ ਵੀ ਕਪੱਤੀ ਔਰਤ ਕੋਲੋਂ ਬਾਜ, ਤੇ ਭਲਾ ਕਪੱਤਾ ਬੰਦਾ ਚੰਗਾ ਹੁੰਦਾ ਹੈ ਤਾਂ ਵੀ ਕਪੱਤਾ ਨਾ। ਯਾਰ ਚਾਂਦੀ ਦੇ ਭਾਂਡੇ ਵਿੱਚ ਹੋਵੇ, ਯਾਰ ਸੋਨੇ ਦੇ ਭਾਂਡੇ ਵਿੱਚ ਹੋਵੇ, ਗੁਰਮੁਖੋ ਯਾਰ ਯਾਰ ਹੈ। ਬੁਰਿਆਈ ਬੰਦਾ ਕਰੇ, ਬੁਰਿਆਈ ਔਰਤ ਕਰੇ, ਇਹ ਬੁਰਿਆਈ ਬੁਰਿਆਈ ਹੈ। ਜਿਵੇਂ ਆਪਾਂ ਕੋਈ ਰਿਸ਼ਤਾ ਨਾਤਾ ਕਰਦੇ ਹਾਂ ਤੇ ਸਾਡੇ ਵਿੱਚ ਆਮ ਹੈ ਵੀ ਅਸੀਂ ਉਹ ਰਿਸ਼ਤਾ ਛੱਡ ਦਿੱਤਾ, ਲੜਕੀ ਦਾ ਜੀਵਨ ਠੀਕ ਨਹੀਂ ਸੀ, ਤੇ ਲੜਕੀ ਦਾ ਜੀਵਨ ਠੀਕ ਨਹੀਂ ਸੀ ਤੇ ਲੜਕੇ ਨਾਲ ਸੀ ਨਾ ਕਿਸੇ ਨਾਲ, ਲੜਕੇ ਨੂੰ ਆਪਾਂ ਕਹਿੰਦੇ ਕੱਖ ਨਹੀਂ। ਕਿਉਂਕਿ ਮਨੁੱਖੀ ਦੀ ਚੌਧਰ ਨਹੀਂ ਹੈ, ਚੌਧਰ ਪਰ ਧਰਮ ਦੀ ਦੁਨੀਆਂ ਵਿੱਚ ਔਰਤ ਤੇ ਮਰਦ ਬਰਾਬਰ ਹਨ। ਬੁਰਾ ਕਰਮ ਕੋਈ ਕਰੇ ਉਹ ਬੁਰਾ। ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਨਿਆਈ ਹਾਂ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਬਰਾਬਰ ਦਾ ਪਦਵੀ ਦਿੱਤੀ ਹੈ। ਕਹਿੰਦੇ ਨੇ ਉਹ ਮਨੁੱਖ ਜਿਹੜੇ ਸਾਧ ਸੰਗਤ ਵਿੱਚ ਆਏ ਨੇ, ਭਾਵੇਂ ਉਹ ਭੈਣਾਂ ਨੇ, ਭਾਵੇਂ ਉਹ ਵੀਰ ਨੇ, ਭਾਵੇਂ ਉਹ ਬੱਚੇ ਨੇ, ਭਾਵੇਂ ਉਹ ਬਜ਼ੁਰਗ ਨੇ, ਉਹ ਸੰਸਾਰਕ ਧੰਦਿਆਂ ਤੋਂ ਉੱਪਰ ਉੱਠ ਕੇ ਪਰਮਾਤਮਾ ਨੇ ਕਿਰਪਾ ਕੀਤੀ, ਗੁਰ ਕੀ ਚਰਣੀ ਲਾਏ, ਉਹਨਾਂ ਨੂੰ ਗੁਰੂ ਦੇ ਅਭਿਸ਼ੇਕ ਨਾਲ ਸਦੀਵੀ ਤੌਰ ਤੇ ਜੋੜ ਦਿੱਤਾ।
ਸਾਧ ਸੰਗ ਚਿੰਤ ਬਿਰਾਨੀ ਛਾਡੀ,
ਸਾਧ ਸੰਗਤ ਵਿੱਚ ਆਉਣ ਕਰਕੇ ਮਨੁੱਖ ਜਿਹੜਾ ਨਾ ਉਹ ਫਿਕਰ ਨਹੀਂ ਕਰਦਾ, ਉਹ ਕਹਿੰਦਾ ਮੇਰੇ ਬੱਚਿਆਂ ਦੀ ਪਾਲਣਾ ਪਰਮਾਤਮਾ ਕਰੇਗਾ। ਪਿਆਰਾ ਸਿੰਘ ਪਦਮ ਨੇ ਇੱਕ ਪੁਰਾਤਨ ਪੁਸਤਕ ਦਾ ਅਨੁਵਾਦ ਕੀਤਾ ਹੈ, ਉਹਦਾ ਨਾਮ ਹੈ ਗੁਰੂ ਕੀਆਂ ਸਾਖੀਆਂ। ਉਹਨਾਂ ਚ ਉਹਨਾਂ ਗੁਰਮੁਖਾਂ ਨੇ ਇੱਕ ਸਾਖੀ ਲਿਖੀ ਹੈ, ਪਾਕਿਸਤਾਨ ਦਾ ਮਸ਼ਹੂਰ ਸ਼ਹਿਰ ਹੈ ਕਸੂਰ, ਮੇਰੇ ਪਿੰਡ ਤੋਂ ਕੋਈ 3 ਕੋ ਹੈ, ਉੱਥੋਂ ਦਾ ਕਥਾਵਾਚਕ ਗਿਆਨੀ ਸਿੰਘ ਅਨੰਦਪੁਰ ਸਾਹਿਬ ਗਿਆ ਤੇ ਪੱਟੀ ਆਪਣੀ ਜੋ ਤਹਿਸੀਲ ਹੈ ਤਰਨ ਤਾਰਨ ਜ਼ਿਲ੍ਹੇ ਦੀ ਬਣ ਗਈ ਹੁਣ, ਇੱਥੋਂ ਦੀ ਸੰਗਤ ਨੇ ਬੇਨਤੀ ਕੀਤੀ ਵੀ ਮਹਾਰਾਜ ਸੰਗਤਾਂ ਬੜੀਆਂ ਨੇ ਸਾਡੇ ਨਗਰ, ਪਰ ਸਾਨੂੰ ਕੋਈ ਗੁਰਮੁਖ ਤੋਂ ਸਮਝਾਉਣ ਵਾਲਾ ਗਿਆਨੀ ਸਿੰਘ ਦਿਓ, ਕਥਾਵਾਚਕ। ਅਜੇ ਉਹਨਾਂ ਨੇ ਗੱਲ ਕੀਤੀ ਤੇ ਕਸੂਰ ਵਾਲੇ ਗਿਆਨੀ ਨੂੰ ਫਿਕਰ ਪੈ ਗਿਆ ਵੀ ਕਿਤੇ ਮੇਰੀ ਡਿਊਟੀ ਨਾ ਲਾ ਦੇਣ। ਉਹ ਕਹਿੰਦਾ ਮਹਾਰਾਜ ਮੇਰਾ ਜੀਆ ਜੰਤ ਨਿੱਕਾ ਨਿੱਕਾ, ਕਿਤੇ ਮੈਨੂੰ ਨਾ ਲਾ ਦਿਆ ਭੇਜਿਆ ਜੇ, ਗੁਰੂ ਪਾਤਸ਼ਾਹ ਕਹਿਣ ਲੱਗੇ ਇਹਨੂੰ ਕਾਬੂ ਕਰ ਲਓ, ਜਾਣ ਨਹੀਂ ਜੇ ਦੇਣਾ। ਤੇ ਨਾਲੇ ਉਹਨਾਂ ਪੱਟੀ ਵਾਲੇ ਪ੍ਰੇਮੀਆਂ ਨੂੰ ਆਖਿਆ ਵੀ ਗੁਰਮੁਖੋ 6 ਮਹੀਨੇ ਤੁਸੀਂ ਗਿਆਨੀ ਜੀ ਨੂੰ ਆਪਣੇ ਕੋਲ ਰੱਖਣਾ, ਯਥਾਯੋਗ ਸਤਿਕਾਰ ਕਰਨਾ, ਇਹਨਾਂ ਦੀ ਮਾਲੀ ਹਾਲਤ ਪਤਲੀ ਹੈ, ਮਦਦ ਕਰਨੀ, ਸੇਵਾ ਕਰਨੀ, ਪਰ ਜਾਣ ਨਹੀਂ ਦੇਣਾ, ਵਿਸਾਹ ਨਹੀਂ ਕਰਨਾ। ਉਹ ਗਿਆਨੀ ਜੀ ਨੂੰ ਪੱਟੀ ਲਾਇਆ ਹੈ। ਸੰਗਤ ਨੇ ਵਿਚਾਰ ਕੀਤੀ ਵੀ ਇਹਨਾਂ ਦੀ ਮਾਲੀ ਹਾਲਤ ਬੜੀ ਪਤਲੀ ਹੈ, ਜੀਆ ਜੰਤ ਨਿੱਕਾ ਨਿੱਕਾ ਹੈ, ਇਹ ਆਪਣਾ ਮਿਹਨਤ ਮਜ਼ਦੂਰੀ ਕਰਕੇ ਜੀ ਪਾਲਦੇ ਨੇ। ਉਹਨਾਂ ਸੰਗਤਾਂ ਦੇ, ਕਿਉਂਕਿ ਸੰਗਤ ਕਾਮ ਧੇਨ ਹੈ, ਉਹਨਾਂ ਨੇ ਮੱਝ ਗਾਂ ਦਾ ਪ੍ਰਬੰਧ ਵੀ ਕਰ ਦਿੱਤਾ, ਉਹ ਜ਼ਮਾਨੇ ਦੇ ਮੁਤਾਬਕ ਗੱਡਿਆਂ ਦੇ ਵਿੱਚੋਂ ਗੁੜ ਲੱਦ ਲਿਆ, ਕੱਪੜੇ ਇਕੱਠੇ ਕਰ ਲਏ, ਖੱਦਰ ਬੀਬੀਆਂ ਰੇਜੀਆਂ ਰੇਜੇ ਫੁਲਕਾਰੀਆਂ ਦੇ ਦਿੱਤੇ, ਭਾਵ ਜੋੜਾ ਵੀ ਘਰ ਦਾ ਜ਼ਰੂਰੀ ਸਮਾਨ ਸੀ ਲੋੜ ਤੋਂ ਵੱਧ ਪਹੁੰਚਾ ਦਿੱਤਾ, ਤੇ ਜੀ ਬੜੇ ਮੌਜਾਂ ਨਾਲ ਖਾਣ ਲੱਗੇ ਤਾਂ ਉਹਦਾ ਸੀ ਮਾੜਾ ਮੋਟਾ, ਹੁਣ ਖੁੱਲੇ ਗੱਫੇ ਆ ਗਏ। 6 ਮਹੀਨਿਆਂ ਤੋਂ ਬਾਅਦ ਕਥਾ ਦਾ ਭੋਗ ਪਿਆ, ਗਿਆਨੀ ਜੀ ਨੂੰ ਵਧਾਇਗੀ ਦਿੱਤੀ, ਸੰਗਤਾਂ ਨੇ ਬਹੁਤ ਸਨਮਾਨ ਕੀਤਾ। ਤੇ ਜਦੋਂ ਉਹ ਗਿਆਨੀ ਜੀ ਕਸੂਰ ਵਾਲੇ ਆਪਣੇ ਨਗਰ ਨੂੰ ਗਏ ਨਾ, ਤੇ ਉਹਨਾਂ ਦਾ ਬੱਚਾ ਖੇਡਦਾ ਸੀ ਰੌੜਾ ਵਿੱਚ, ਜਿਹੜੀਆਂ ਸ਼ਾਮ ਲੜ ਖੁੱਲੀਆਂ ਜਗ੍ਹਾ ਦੀ ਉਹਨੂੰ ਰੌੜਾ ਬੋਲਦੇ ਸਨ, ਅੱਗੇ ਹੁਣ ਉਹ ਨਹੀਂ ਰਹੀਆਂ, ਪਲੇ ਗਰਾਊਂਡ। ਬੱਚਾ ਭੱਜਾ ਗਿਆ ਆਪਣੀ ਮਾਂ ਕੋਲ, ਕਹਿਣ ਲੱਗਾ ਬੇਬੇ ਬਾਪੂ ਆ ਗਿਆ, ਆਪਾਂ ਫਿਰ ਭੁੱਖੇ ਮਰਾਂਗੇ। ਗਿਆਨੀ ਦਾ ਗਿਆਨ ਇੱਕ ਪਾਸੇ ਹੋ ਗਿਆ ਵੀ ਮੈਂ ਤਾਂ ਇਵੇਂ ਵਹਿਮ ਕਰਦਾ ਸਾਂ, ਮੈਂ ਪਾਲਦਾ। ਬੇਬੇ ਜੀ ਬਾਪੂ ਆ ਗਏ ਫਿਰ ਭੁੱਖੇ ਮਰਾਂਗੇ। ਇਹ ਗਿਆਨ ਕਿੱਥੋਂ ਮਿਲਦਾ? ਸਾਧ ਸੰਗਤ ਵਿੱਚ ਆਉਣ ਕਰਕੇ ਜਿਹੜਾ ਬਰਾਨਾ ਫਿਕਰ ਸੀ ਮੇਰੇ ਜੀਆਂ ਦਾ ਕੀ ਬਣੇਗਾ, ਮੇਰੇ ਪੋਤਿਆਂ ਨੂੰ ਕੌਣ ਪਾਲੇਗਾ, ਬੱਚਿਆਂ ਨੂੰ ਕੌਣ ਪਾਲੇਗਾ, ਇਹ ਗੁਰੂ ਉਪਦੇਸ਼ ਸਦਕਾ, ਸਾਧ ਸੰਗਤੀ ਮਿਹਰ ਸਦਕਾ ਸਭ ਕੁਝ ਜਾਂਦਾ ਰਿਹਾ।
ਅਹੰ ਬੁੱਧ ਮੋਹ ਮਨ ਬਾਸਨ,
ਜਿਹੜੀ ਹੰਕਾਰ ਵਾਲੀ ਬੁੱਧੀ ਸੀ, ਹੰਕਾਰੀ ਸੋਚ ਸੀ, ਮਨ ਵਿੱਚ ਮੋਹ ਸੀ, ਜਿਹੜੀਆਂ ਵਾਸ਼ਨਾ ਸਨ, ਵਾਸਨ ਨਾਮ ਹੈ ਵਾਸ਼ਨਾ ਦਾ।
ਦੇ ਕਰ ਗੜਹਾ ਗਾਡੀ,
ਜਿਹੜਾ ਆਪਾਂ ਟੋਆ ਕਹਿੰਦੇ ਨਾ, ਟੋਆ ਇਹਨੂੰ ਸੰਸਕ੍ਰਿਤ ਕਹਿੰਦੇ ਨੇ, ਗੜਾ ਹਿੰਦੀ ਵਿੱਚ ਵੀ, ਟੋਆ ਪੁੱਟ ਕੇ ਵਿਚਾਰ ਦੇ ਟੋਏ ਚ ਇਹ ਮੋਹ, ਇਹ ਵਾਸ਼ਨਾ, ਇਹ ਹੰਕਾਰ ਵਾਲੀ ਬਿਰਤੀ ਤੇ ਮਿੱਟੀ ਪਾ ਦਿੱਤੀ ਆਪਣੀ ਰਹਿਮ ਦੀ ਅਥਵਾ ਸ਼ਰਧਾ ਦੇ ਰਹਾਮ ਦੇ ਕਰਕੇ ਮਿਹਰ ਕਰਦੇ ਹਨ। ਇੱਥੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਸਿੱਖਾ, ਥੋੜਾ ਜਿਹਾ ਆਪਣੇ ਅੰਦਰ ਵੀ ਗਿਆਨ ਦੀ ਬੈਂਟਰੀ ਮਾਰ ਕੇ ਵੇਖ ਵੀ ਤੇਰੀਆਂ ਵਾਸ਼ਨਾ ਦਾ ਕੀ ਹਾਲ ਹੈ, ਤੇਰਾ ਹੰਕਾਰ ਜੇ ਦੱਬਿਆ ਕਿ ਨਹੀਂ ਦੱਬਿਆ।
ਨਾ ਕੋ ਮੇਰਾ ਦੁਸ਼ਮਨ ਰਹਿਆ,
ਗੁਰੂ ਨੇ ਬੜੀ ਮਿਹਰ ਕੀਤੀ, ਕਿਰਪਾ ਕੀਤੀ, ਹੁਣ ਮੈਨੂੰ ਕੋ ਆਪਣਾ ਦੁਸ਼ਮਣ ਨਹੀਂ ਦਿਸਦਾ, ਹੁਣ ਮੇਰਾ ਕੋਈ ਦੁਸ਼ਮਣ ਹੈ ਹੀ ਨਹੀਂ।
ਨਾ ਹਮ ਕਿਸ ਕੇ ਬੈਰਾਈ,
ਮੈਂ ਤਾਂ ਕਿਸੇ ਨਾਲ ਵੈਰ ਤਾਂ ਕਰਾਂ ਜੇ ਕੋਈ ਮੇਰਾ ਦੁਸ਼ਮਣ ਹੋਵੇ, ਮੇਰੀ ਕਿਸੇ ਨਾਲ ਲਾਗਤਬਾਜ਼ੀ ਹੈ ਹੀ ਨਹੀਂ। ਕਾਰਨ ਕੀ ਹੋ ਗਿਆ?
ਬ੍ਰਹਮ ਪਸਾਰ ਪਸਾਰ ਭੀਤਰ,
ਸਾਧ ਸੰਗਤ ਦੀ ਸਿੱਖਿਆ ਦਾ ਸਦਕਾ ਹੀ ਭੀਤਰ ਵਿੱਚ ਜਿਹੜਾ ਬ੍ਰਹਮ ਇੱਕ ਅਕਾਲ ਪੁਰਖ ਹੈ ਨਾ, ਉਹਦਾ ਹਰ ਥਾਂ ਤੇ ਸਾਨੂੰ ਪਸਾਰਾ ਦੱਸਿਆ, ਪ੍ਰਤੀਤ ਹੋਇਆ ਜਲਸ ਤੋਂ ਹੀ, ਥਲਸ ਤੋਂ ਹੀ, ਮਕੀਂ ਤੂੰ ਹੀ, ਮਕਾਂ ਤੂੰ ਹੀ, ਜ਼ਮੀਨ ਤੂੰ ਹੀ, ਜਮਾਨ ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਦਸਮ ਗ੍ਰੰਥ, ਦਸਮ ਪਾਤਸ਼ਾਹ ਦੇ ਪਾਵਨ ਬਾਕ, ਇਹ ਪਸਾਰਾ ਜਿਹੜਾ ਨਾ ਸਾਨੂੰ ਹਰ ਥਾਂ ਤੇ ਪ੍ਰਤੀਤ ਹੋਇਆ ਵੀ ਪਾਣੀ ਦੇ ਵਿੱਚ ਵੀ ਉਹ, ਥਲਾਂ ਦੇ ਵਿੱਚ ਵੀ ਉਹ, ਆਕਾਸ਼ ਦੇ ਵਿੱਚ ਵੀ ਉਹ, ਕੋਈ ਥਾਂ ਉਹਦੇ ਤੋਂ ਬਿਨਾਂ ਨਹੀਂ। ਔਰ ਇਸੇ ਕਰਕੇ ਸਾਈ ਮਤ ਨੇ ਆਪਣੀ ਭਾਸ਼ਾ ਜੀ ਉਹਨੂੰ ਕਿਹਾ ਓਮਨੀ ਪ੍ਰੈਜੈਂਟ, ਹਰ ਥਾਂ ਤੇ ਹਾਜ਼ਰ ਨਾਜ਼ਰ।
ਸਤ ਗੁਰ ਤੇ ਸੋਜੀ ਪਾਈ,
ਇਹ ਤਾਂ ਭਾਈ ਗੁਰੂ ਕੋਲ ਗਿਆਨ ਮਿਲਿਆ ਜਿਵੇਂ ਭਾਈ ਘਨੱਈਏ ਨੂੰ ਅਹਿਸਾਸ ਹੋਇਆ ਸੀ।
ਸਭ ਕੋ ਮੀਤ ਹਮ ਆਪਨ ਕੀਨਾ,
ਅਸੀਂ ਤਾਂ ਭਾਈ ਹੁਣ ਸਾਰੇ ਨੂੰ ਆਪਣੇ ਮਿੱਤਰ ਹੀ ਜਾਣਦੇ ਹਾਂ, ਕਿਉਂਕਿ ਸਾਰੇ ਵਿੱਚ ਇੱਕ ਪ੍ਰਮਾਤਮਾ ਹੈ।
ਹਮ ਸਭਨਾ ਕੇ ਸਾਜਨ,
ਅਸੀਂ ਵੀ ਭਾਈ ਸਾਰਿਆਂ ਦੇ ਨਾਲ ਮਿਲ ਕੇ ਚੱਲਣ ਵਾਲੇ, ਸਾਧ ਅਰਥ ਹੁੰਦਾ ਸਾਹ ਜਨ, ਸਾਹ ਮਿਲ ਕੇ ਜਨ ਦਾਸਾ ਭਾਵ ਧਾਰ ਕੇ ਸਾਰੇ ਨਾਲ ਮਿਲ ਕੇ ਚੱਲਣ ਵਾਲੇ ਹਾਂ।
ਦੂਰ ਪਰਾਇਓ ਮਨ ਕਾ ਬਿਰਹਾ,
ਜਿਹੜਾ ਮੇਰਾ ਮਨ ਅੱਗੇ ਵਿਆਕਲ ਸੀ ਨਾ, ਦੂਰ ਦੂਰ ਪ੍ਰਤੀਤ ਕਰਦਾ ਸੀ ਵੀ ਮੈਂ ਪ੍ਰਮਾਤਮਾ ਤੋਂ ਅੱਡ ਹਾਂ, ਉਹ ਹੁਣ ਅੰਦਰੋਂ ਜਾਂਦਾ ਰਿਹਾ, ਪ੍ਰਤੀਤ ਹੋਇਆ। ਕਹੋ ਕਬੀਰ ਹਮ ਰਾਮ ਕੀ ਅੰਸ,
ਮੈਲ ਮੇਲ ਕੀਓ ਮੇਰਾ ਰਾਜਨ,
ਇਹ ਗੁਰੂ ਪਿਆਰੋ ਗੱਲ ਤਾਂ ਬਣੀ ਜਦੋਂ ਉਸ ਪਰਿਪੂਰਨ ਰਾਜੇ ਪ੍ਰਮਾਤਮਾ ਨਾਲ ਮਲਾਪ ਹੋ ਗਿਆ ਜੀਵ ਦਾ, ਤਾਂ
ਬਿੰਦ ਸਿਓ ਢੀਠਾ ਅੰਮ੍ਰਿਤ ਬੂਠਾ, ਸ਼ਬਦ ਲੱਗੋ ਗੁਰ ਮਿੱਠਾ।
ਕਿਰਪਾ ਦੀ ਨਿਸ਼ਾਨੀ ਕੀ, ਕਿਵੇਂ ਪਤਾ ਲੱਗ ਗੁਰਮੁਖੋ ਵੀ ਸਾਨੂੰ ਤੇ ਕਿਰਪਾ ਹੋਈ ਕਿ ਨਹੀਂ ਹੋਈ? ਖੀਰਲੀ ਪਦੇ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰਿਓ, ਜਦੋਂ ਮਨੁੱਖ ਦੇ ਹਿਰਦੇ ਦੇ ਅੰਦਰ ਨਾਮ ਅੰਮ੍ਰਿਤ ਵਸ ਗਿਆ ਨਾ, ਉਹਦੀ ਪਹਿਲੀ ਗੱਲ ਵੀ ਉਹ ਆਪਣਾ ਜਰੀ ਸਵਾਸ ਛੱਡ ਦੇਗਾ। ਅੱਜ ਗੁਰਮੁਖੋ ਆਪਾਂ ਪਰੇਸ਼ਾਨ ਤੇ ਦੁਬਧਾ ਵਿੱਚ ਤਾਂ ਹਾਂ, ਅਸੀਂ ਪੁਰਾਤਨ ਸਿੱਖ ਪੰਥ ਵੱਲ ਤੇ ਅੱਜ ਆਪਣੀ ਅਵਸਥਾ ਵੇਖੀਏ ਤੇ ਫਰਕ ਇਹ ਹੈ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇੱਕ ਬੜੀ ਸੁੰਦਰ ਪੰਕਤੀ ਲਿਖੀ ਹੈ। ਕਹਿੰਦੇ ਜਥੇਦਾਰ ਬਾਤ ਜੋ ਕਹਿ ਦੇਤਾ ਸੋ ਸਭ ਪੰਥ ਮਾਨ ਕਰ ਲੇਤਾ। ਭਾਈ ਰਤਨ ਸਿੰਘ ਭੰਗੂ ਕਹਿੰਦੇ ਵੀ ਜਿਹੜਾ ਵੀ ਕੌਮ ਦਾ ਆਗੂ ਗੱਲ ਕਹਿ ਦਿੰਦਾ ਸੀ ਨਾ ਉਹਨੂੰ ਸਾਰੇ ਗੁਰੂ ਕੇ ਲਾਲ ਗੁਰਸਿੱਖ ਮੰਨ ਲੈਂਦੇ ਸਨ। ਹੁਣ ਆਪਾਂ ਇਹ ਚਾਹੁੰਦੇ ਹਾਂ ਵੀ ਜਿਹੜੀ ਗੱਲ ਮੈਂ ਕਹਿੰਦਾ ਬਾਕੀ ਦੇ ਮੰਨਣ। ਪਰ ਗੁਰਮਤ ਕਹਿੰਦੀ ਗੁਰਮੁਖਾ ਜੇ ਕੋਈ ਦੂਜਾ ਗੱਲ ਚੰਗੀ ਕਹਿੰਦਾ ਤੇ ਤੂੰ ਆਪਣੀ ਮੈਂ ਨੂੰ ਪਾਸੇ ਕਰਕੇ ਉਹਦੀ ਗੱਲ ਤੇ ਫੁੱਲ ਚਾੜ ਨਾ ਕਰ, ਉਹਨੂੰ ਪੱਲੇ ਬੰਨਣਾ ਕਰ। ਜਿਵੇਂ ਗੁਰਬਾਣੀ ਦੀ ਪੰਕਤੀ ਹੈ ਨਾ, ਸਾਂਝ ਕੀਜੇ ਗੁਣਾ ਕੇਰੀ ਛੋੜ ਅਵਗਣ ਚੱਲੀਏ, ਪੈਰੇ ਪਡੰਬਰ ਕਰ ਅਡੰਬਰ ਆਪਣਾ ਪਿੜ ਮਲੀਏ, ਜਿੱਥੇ ਜਾਏ ਬਹੀਏ ਭਲਾ ਕਹੀਏ, ਚੋਲ ਅੰਮ੍ਰਿਤ ਪੀਜੈ ਗੁਣਾ ਘਾਵੇ ਵਾਸਲਾ ਘੱਟ ਵਾਸ ਲਈਜੈ। ਨੇਕੀ ਗੁਰੂ ਪਿਆਰੋ ਕਿਤੋਂ ਵੀ ਮਿਲੇ, ਬੰਦੇ ਨੂੰ ਨੇਕੀ ਗ੍ਰਹਿਣ ਕਰਨੀ ਚਾਹੀਦੀ ਹੈ। ਤੇ ਆਪਾਂ ਗ੍ਰਹਿਣ ਕਿਉਂ ਨਹੀਂ ਕਰਦੇ? ਆਪਾਂ ਕਹਿੰਦੇ ਵੀ ਮੈਂ ਵੀ ਕੁਝ ਹਾਂ, ਮੈਂ ਦਾ ਤਿਆਗ ਹੀ ਪਰਮੇਸ਼ਰ ਦੀ ਰਹਿਮਤ ਦੀ ਨਿਸ਼ਾਨੀ ਹੈ। ਬਿਨਸਿਉ ਢੀਠਾ ਅੰਮ੍ਰਿਤ ਮੂਠਾ, ਨਾਮ ਅੰਮ੍ਰਿਤ ਨੂੰ ਮੇਰੇ ਹਿਰਦੇ ਦੇ ਅੰਦਰ ਵਸ ਗਿਆ, ਜਿਹੜਾ ਮੇਰਾ ਅੜੀਅਲ ਸੁਭਾਅ ਸੀ ਜਿਦੀ ਉਹ ਹੁਣ ਜਾਂਦਾ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਬਾਣੀ ਚ ਇੱਕ ਥਾਂ ਤੇ ਦ੍ਰਿਸ਼ਟਾਂਤ ਦਿੱਤਾ, ਮਨ ਦਾ ਇਹਦੀ ਤੁਲਨਾ ਖੋਤੇ ਨਾਲ ਕੀਤੀ, ਖੋਤੇ ਨਾਲ। ਉਹ ਪੰਕਤੀਆਂ ਨੇ ਮਨ ਖੁੱਟ ਹਰ ਤੇਰਾ ਨਹੀਂ ਬਸਾਸ, ਤੂੰ ਮਾਂ ਉਦਮਾਦਾ ਖਰਕਾ ਪੈਖਰ ਤੋਂ ਛੁੱਟੇ ਜੋ ਉੱਪਰ ਲਾਦਾ। ਇਸ ਪੰਕਤੀ ਦੇ ਅਰਥ ਨੇ ਉਹ ਖੋਤਿਆ ਮਨਾ, ਸਾਨੂੰ ਤੇਰਾ ਇਤਬਾਰ ਨਹੀਂ। ਹੋ ਜਿਵੇਂ ਖੋਤੇ ਤੋਂ ਭਾਰ ਲਾਈਏ ਤੇ ਉਹ ਟੀਟਨੇ ਮਾਰਦਾ, ਬੜਾ ਪਰੇਸ਼ਾਨ ਕਰਦਾ, ਦਲੱਤੇ ਮਾਰਦਾ ਨਾ, ਇਹ ਮਨ ਬਿਲਕੁਲ ਖੋਤੇ ਵਰਗਾ ਹੈ। ਤੇ ਜਿਹੜੇ ਖੋਤਿਆਂ ਦੇ ਚਾਲਕ ਨੇ ਉਹਨਾਂ ਦੇ ਉੱਪਰ ਭਾਰ ਲਾਦੇ ਨੇ, ਛੱਡ ਰੱਖਦੇ ਨੇ ਵੀ ਖੋਤਾ ਪਰੇਸ਼ਾਨ ਨਾ ਕਰੇ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਭਾਈ ਪਿਆਰਿਆ, ਮਨ ਹੈ ਤਾਂ ਖੋਤੇ ਵਰਗਾ, ਪਰ ਇਹਦੇ ਤੇ ਗੁਰੂ ਦੇ ਸ਼ਬਦ ਦਾ ਭਾਰ ਪਾ ਕੇ, ਛੱਟ ਪਾ ਕੇ ਰੱਖ, ਮਤਾਂ ਤੇ ਇਹਨੂੰ ਦਲੱਤਾ ਨਾ ਮਾਰੇ, ਵਿਕਾਰਾਂ ਦਾ ਦਲੱਤਾ ਨਾ ਮਾਰ ਦੇ। ਬਾਣੀ ਦੀ ਪੰਕਤੀ ਜੇ ਜਦੋਂ ਗੁਰੂ ਨੇ ਕੀਤੀ ਕਿਰਪਾ, ਨਾਮ ਅੰਮ੍ਰਿਤ ਵਸ ਗਿਆ, ਤੇ ਜਿਹੜਾ ਇਹਦਾ ਢੀਡ ਪੁਣਾ ਸੀ ਨਾ, ਅੜੀਅਲ ਸੁਭਾਅ ਸੀ, ਉਹ ਹੁਣ ਜਾਂਦਾ ਰਿਹਾ। ਹੁਣ ਹਰ ਗੱਲ ਨੂੰ ਸੱਤ ਕਰਕੇ ਮੰਨਦਾ ਹੈ, ਸ਼ਬਦ ਲੱਗੋ ਗੁਰਮੀਠਾ, ਹੁਣ ਗੁਰੂ ਦਾ ਉਪਦੇਸ਼ ਮਨ ਨੂੰ ਚੰਗਾ ਲੱਗਾ, ਪਿਆਰਾ ਲੱਗਣ ਲੱਗਾ।
ਜਲ ਥਲ ਮਹੀਆਲ ਸਰਬ ਨਿਵਾਸੀ।
ਜਦੋਂ ਕੋਈ ਗੁਰਮੁਖ ਪਿਆਰੋ ਬੰਦਾ ਢਿੱਲਾ ਮੱਠਾ ਹੁੰਦਾ ਨਾ, ਆਪਾਂ ਨੂੰ ਕੁਦਰਤੀ ਮਾਰੀ ਕਿਰਪਾ ਕਰੇ ਬੁਖਾਰ ਹੁੰਦਾ ਕਿਸੇ ਮੌਕੇ, ਤੇ ਆਪਣੇ ਘਰ ਦੇ ਕੁਝ ਜੀ ਆਪਾਂ ਨੂੰ ਰੋਟੀ ਪਾਣੀ ਛਕਾਉਣ ਤੇ ਆਪਾਂ ਨੂੰ ਸਵਾਦ ਨਹੀਂ ਲੱਗਦਾ, ਆਪਾਂ ਕਹਿੰਦੇ ਦਾਲ ਅੱਜ ਹੋਰ ਤਰ੍ਹਾਂ ਦੀ ਕੌੜੀ ਕੌੜੀ ਹੈ। ਸਾਡੇ ਘਰ ਦੇ ਮੈਂਬਰ ਕਹਿੰਦੇ ਨੇ ਦਾਲ ਨੀ ਕੌੜੀ, ਤੁਹਾਡਾ ਮੂੰਹ ਕੌੜਾ ਕਿਉਂਕਿ ਤੁਹਾਨੂੰ ਬੁਖਾਰ ਹੈ ਨਾ। ਇਸੇ ਤਰ੍ਹਾਂ ਗੁਰੂ ਪਿਆਰੋ ਜਦੋਂ ਸਾਨੂੰ ਆਧੀ ਵਿਆਧੀ ਉਪਾਧੀ ਦਾ ਬੁਖਾਰ ਚੜਿਆ ਹੋਵੇ ਨਾ, ਉਦੋਂ ਸਾਨੂੰ ਗੁਰੂ ਦਾ ਸ਼ਬਦ ਮਿੱਠਾ ਨਹੀਂ ਲੱਗਦਾ, ਕੌੜਾ ਲੱਗਦਾ, ਚੰਗਾ ਨਹੀਂ ਲੱਗਦਾ। ਤੇ ਜਦੋਂ ਇਹ ਆਧੀ ਵਿਆਧੀ ਦਾ ਤਾਪ ਲੈ ਗਿਆ, ਉਦੋਂ ਫਿਰ ਗੁਰੂ ਦਾ ਸ਼ਬਦ ਮਿੱਠਾ ਲੱਗਣ ਲੱਗਾ। ਫਿਰ ਕੀ ਹੁੰਦਾ ਹੈ? ਜਲ ਥਲ ਮਹੀਅਲ ਸਰਬਨ ਵਾਸੀ, ਧਰਤੀ ਦੇ ਉੱਪਰ, ਧਰਤੀ ਦੇ ਵਿੱਚ, ਆਕਾਸ਼ ਦੇ ਵਿੱਚ ਕੋਈ ਵੀ ਥਾਂ ਨੇ ਜਿੱਥੇ ਪ੍ਰਮਾਤਮਾ ਦੀ ਹੋਂਦ ਨਾ ਦਿਸੇ, ਭਾਵ ਹਰ ਥਾਂ ਤੇ ਹੋਂਦ ਪ੍ਰਤੀਤ ਹੁੰਦੀ ਹੈ।
ਨਾਨਕ ਰਮਈਆ ਡੀਠਾ,
ਰਮਈਆ ਦਾ ਅਰਥ ਹੁੰਦਾ ਰਮਿਆ ਹੋਇਆ, ਡੀਠਾ ਦਾ ਅਰਥ ਹੈ ਵੇਖਣਾ ਕੀਤਾ। ਜਦੋਂ ਅਕਾਲ ਪੁਰਖ ਨੇ ਕੀਤੀ ਕਿਰਪਾ, ਗੁਰੂ ਨੇ ਦਿੱਤਾ ਉਪਦੇਸ਼, ਫਿਰ ਕਹਿੰਦੇ ਕੋਈ ਥਾਂ ਨਹੀਂ ਜਿੱਥੇ ਪ੍ਰਮਾਤਮਾ ਦੀ ਹੋਂਦ ਪ੍ਰਤੀਤ ਨਾ ਹੋਵੇ। ਗੁਰੂ ਬਾਬਾ ਗੁਰਮੁਖੋ ਸਾਡੇ ਤੇ ਵੀ ਦਇਆ ਕਰੇ ਕਿ ਸਾਡੀ ਜਿਹੜੀ ਅੱਖਾਂ, ਮਨ ਤੇ ਬੁੱਧ ਰੂਪੀ ਨੇਤਰ ਨੇ, ਜਿਹੜਾ ਇਹਨਾਂ ਤੇ ਅਵਿਦਿਆ ਦਾ ਪਰਦਾ ਆਇਆ, ਗੁਰੂ ਪਾਤਸ਼ਾਹ ਕਿਰਪਾ ਕਰਕੇ ਆਪਣੇ ਸ਼ਬਦ ਨਾਲ ਇਸ ਪਰਦੇ ਨੂੰ ਪਾਸੇ ਕਰਨ। ਇਹ ਸੀ ਗੁਰੂ ਪਿਆਰੋ ਗੁਰੂ ਕੀ ਹੁਕਮਨਾਮੇ ਦੀ ਵਿਚਾਰ। ਹੁਣ ਦੇਵ ਗੰਧਾਰੀ ਰਾਗ ਵਿੱਚ ਜੋ ਲੜੀਵਾਰ ਸੰਥਿਆ ਚ ਗੁਰੂ ਪੰਚਮ ਪਾਤਸ਼ਾਹ ਕਿਰਪਾ ਕਰਦੇ ਨੇ, ਸਰਵਣ ਕਰੋ ਜੀ।
ਦੇਵ ਗੰਧਾਰੀ ਮਹੱਲਾ ਪੰਜਵਾ, तेरा जन राम रसायन माता।
हे स्वामी जी तुहाडा सेवक है ना, ये राम नाम जो रसायन रसा का घर है उहदे विच मस्त है।
प्रेम रसा निद जाको उपजी छोड़ न कतहु जाता।
रसा निद आत्मा पुरुषा ने कीता प्रेमा भगती, जिन्हां दे अंतर प्रेमा भगती पैदा हो गई है वो आप नूं छड के किसी होर पासे नहीं जांदे।
रहाओ
विश्राम दे करके दया करदे हन।
बैठत हर हर सोवत हर हर,
वो गुरमुख प्यारे बैठदे ने तां वी वाहिगुरु वाहिगुरु, जे सौण लगदे तां वी वाहिगुरु वाहिगुरु दा जाप करदे हन।
हर रस भोजन खाता,
भाईओ कहिंदे प्रसाद पानी छक दिन उन्हां दी बिरती उदों भी वाहिगुरु दे नाम विच हुंदी है। गुरमुखो अगे भी मैं शायद बेनती कीती होवे, फिर करा, आपां जो अन्न जल छकदे आ ना इहदे नाल साडा खून बनना है, ते जे खून होया साडा पवित्र ते शुद्ध, साडी विचार साडी सोच साडी निगाह शुद्ध रहेगी, तेरे खो खुराक माड़ी हुई निकम्मी घटिया ते साडा खून भी घटिया बनेगा ते साडी विचार भी घटिया हो जाएगी। और इस करके साडे बुजुर्गां ने गुरु साहबाना ने महापुरुषां ने प्रभु दे प्यारियां गुरसिखां ने सानू एक अदायत कीती भी गुरु के सिखा तेरा कोई जोर तां नहीं लगना, थोड़ी जी खिचड़ करिया कर, जदों तू प्रसाद पानी छकदा ना उदों ये जरूर क्या कर, काम क्रोध और लोभ मोह बिन सजाए अहमेव, नानक प्रभु शरणागति कर प्रसाद गुरुदेव। कर प्रसाद गुरुदेव का अर्थ है गुरुदेव मारी कृपा करो, क्यों मैं खान लगा रोटी ते रोटी ना जदों मेरे अंदर कलोरियां पैदा हुई ते मेरे अंदर काम पैदा होना है, मैनू गुस्सा भी बड़ा होना है, मेरे अंदर लोभ ते मोह ने भी पुंगरना है, हंकार तो मेरा खाड़ा नहीं छड़दा, इस करके तू कृपा करी पे इस आनंद दे नाले मेरे अंदर वकार पैदा रहन तू मेर करी। और उस सिद्धांत मुताबिक मेरे पातशाह कहिंदे गुरमुख जन बैठदिया सौंदिया भोजन खांदिया भी परमात्मा दा नाम उचारदे ने बोलदे ने कहिंदे हन।
अठ सठ तीर्थ मज्जन कीनो साधु तूरी नाता।
उन्होंने 18 तीर्थां दा मज्जन दा इशनान कर लिया, किन्हां ने जिन्हां ने संत चरण धूड़ी विच इशनान कीता है नहाउणा कीता है।
सफल जन्म हर जन का उपजिया जिन कीनो सौत विधाता।
इहदी गुरु प्यारे महापुरुषां ने एक इस पंक्ति दा अनुवाद कीता है, इहदी अखरी पंक्ति दे अर्थ की ने, हरी जना दा पैदा होया मनुखा जन्म सफला है जिन्ना ने सिमरन दी शक्ति नाल ब्रह्मा नूं परमात्मा नूं संतरा बनाउणा कीता। इस पंक्ति दे अर्थ इह ने कि उन्हां महापुरुषां दा जन्म सफला है जिन्ना ने औंतरे परमात्मा नूं संतरे बनाउणा कीता। बड़ी जीवोगरी पंक्ति है कि परमात्मा नूं औंतरे संतरे कहीं बनाउणा कीता भाई, वो महापुरुषां ने इहदा अनुवाद कीता गुरमुखां ने, वो कहिंदे ने संत साई के लाडले संत साई के पूत, जे ना होते संत जन बधाता जाता ऊत। रब दे प्यारे जेड़े ने ना वो नाना होंदे ते रब ने कहिंदे संतरिया नहीं सिउणा, वो किवें हुण गुरमुखो परमात्मा आपां प्रतख किसी ने अखां नाल नहीं वेख्या, पर जेड़े परमेश्वर दे प्यारे ने दिने रात प्रचार करदे गुरमुखो अविद्या दी नींद विच ना सौ, परमेश्वर नूं लेखा देना पैगा, परमेश्वर अंग संग है। आपां संसारी बंदे दुखी होने ते कहिंदे गुरमुखो आपां वाहिगुरू अगे अरदास करदे आ। एक संत बाबा नाम सिंह महापुरश रामपुर खेड़े वाले होए ने, थोड़ा समा होया उन्हों शरीर छड्या नूं, ਉਹਨਾਂ ਮਹਾਂਪੁਰਸ਼ਾਂ ਦੇ ਕੋਲ ਲੋਕਾਂ ਨੇ ਜਾਣਾ, ਪ੍ਰੇਮੀਆਂ ਜਗਿਆਸੂਆਂ ਨੇ, ਉਹਨਾਂ ਦਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਇੰਨਾ ਦ੍ਰਿੜ ਵਿਸ਼ਵਾਸ ਸੀ, ਉਹਨਾਂ ਕਹਿਣਾ ਗੁਰਮੁਖੋ ਆਪਾਂ ਮਹਾਰਾਜ ਨੂੰ ਪੁੱਛ ਲੈਂਦੇ ਹਾਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਉਹਨਾਂ ਸਨਮੁਖ ਜਾ ਕੇ ਬੜੀ ਇਕਾਗਰ ਚਿੱਤ ਹੋ ਕੇ ਅਰਦਾਸ ਕਰਨੀ, ਹੁਕਮਨਾਮਾ ਲੈਣਾ ਤੇ ਉਹਨਾਂ ਹੁਕਮਨਾਮੇ ਨੂੰ ਪੜ੍ਹ ਕਰਕੇ ਕਹਿ ਦੇਣਾ ਗੁਰਮੁਖਾ ਜੀ ਮਹਾਰਾਜ ਇਸ ਕੰਮ ਵਿੱਚ ਰਾਜੀ ਨਹੀਂ। ਤੇ ਕਦੇ ਉਹਨਾਂ ਕਹਿਣਾ ਵੀ ਗੁਰਮੁਖਾ ਗੁਰੂ ਮਹਾਰਾਜ ਖੁਸ਼ ਨੇ ਤੇਰੇ ਕੰਮ ਤੇ, ਜਾ ਗੁਰੂ ਭਲੀ ਕਰੇਗਾ ਤੇਰਾ ਕਾਜ ਨੇਪਰੇ ਚੜ ਜਾਏਗਾ। ਹੁਕਮਨਾਮੇ ਦੇ ਵਿੱਚੋਂ ਉਹਨਾਂ ਗੁਰਮੁਖਾ ਨੇ ਅਨੁਭਵ ਦੇ ਨਾਲ ਦੱਸ ਦੇਣਾ ਵੀ ਤੇਰਾ ਕੰਮ ਹੋਵੇਗਾ ਕਿ ਨਹੀਂ। ਇਸ ਪ੍ਰਕਾਰ ਉਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ ਉਹ ਪਰਮਾਤਮਾ ਦੀ ਹੋਂਦ ਦਾ ਪ੍ਰਚਾਰ ਕਰਦੇ ਹਨ, ਔਰ ਉਹਦੀ ਹੋਂਦ ਨੂੰ ਪ੍ਰਗਟ ਕਰਨ ਦੇ ਨਾਲ ਉਹ ਸੌਂਤਰਾ ਹੋ ਗਿਆ। ਆਪਾਂ ਜੇ ਸੌਂਤਰਾ ਉਹਨੂੰ ਕਹਿੰਦੇ ਹਾਂ ਵੀ ਇਹ ਫਲਾਣੇ ਦਾ ਪੋਤਰਾ ਹੈ, ਇਹਦੀ ਆਪਣੇ ਦਾਦੇ ਨਾਲ ਗੱਲਬਾਤ ਮਿਲਦੀ, ਉਹਦੇ ਵਰਗੀਆਂ ਅੱਖਾਂ ਨੇ ਦਾਦੇ ਵਰਗੀਆਂ, ਜਿਹਦਾ ਕੋਈ ਗੁਰਮੁਖ ਹੋਵੇ ਨਾ ਉਹਦਾ ਨਾਂ ਕੌਣ ਲਏਗਾ। ਔਲਾਦ ਕਰਕੇ ਉਹਨੂੰ ਕਹਿੰਦੇ ਸੌਂਤਰਾ, ਤੇ ਨਾ ਹੋਣ ਕਰਕੇ ਉਹਦਾ ਕੋਈ ਨਾਂ ਨਹੀਂ ਲੈਂਦਾ। ਇਸੇ ਪ੍ਰਕਾਰ ਪਰਮੇਸ਼ਰ ਦੇ ਪਿਆਰੇ ਉਹਦੀ ਔਲਾਦ ਨੇ, ਔਰ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ, ਉਹਨਾਂ ਦੇ ਬਲਾਪ ਕਰਕੇ, ਉਹਨਾਂ ਦੀ ਸਿੱਖਿਆ ਕਰਕੇ ਹੀ ਅਸੀਂ ਪਰਮਾਤਮਾ ਨੂੰ ਚੇਤੇ ਕਰਦੇ ਹਾਂ, ਸਾਨੂੰ ਯਾਦ ਆਉਂਦਾ ਹੈ। ਇਸ ਕਰਕੇ ਉਹਨਾਂ ਦਾ ਜਨਮ ਸਫਲਾ ਹੈ।
ਸਗਲ ਸਮੂਹ ਲੈ ਉਦਰੇ ਨਾਨਕ,
ਪਾਤਸ਼ਾਹ ਕਹਿੰਦੇ ਹਨ ਸਗਲ ਸਮੂਹ ਲੈ ਉਦਰੇ ਨਾਨਕ ਪੂਰਨ ਬ੍ਰਹਮ ਪਛਾਤਾ, ਜਿਨ੍ਹਾਂ ਨੇ ਬ੍ਰਹਮ ਨੂੰ ਪਰਿਪੂਰਨ ਪਛਾਣਨਾ ਕੀਤਾ ਨਾ, ਉਹਨਾਂ ਆਪਣੀ ਸਾਰੀ ਕੁਲ ਦੇ ਸਾਰਿਆਂ ਜੀਵਾਂ ਨੂੰ ਸੰਸਾਰ ਸਾਗਰ ਤੋਂ ਪਾਰ ਕਰ ਦਿੱਤਾ।
ਦੇਵ ਗੰਧਾਰੀ ਮਹੱਲਾ ਪੰਜਵਾ, ਮਾਈ ਗੁਰਬਿਨ ਗਿਆਨ ਨਾ ਪਾਈਆ।
ਪਾਤਸ਼ਾਹ ਕਹਿੰਦੇ ਹੇ ਭਰਾਵਾ, ਗੁਰੂ ਤੋਂ ਬਿਨਾਂ ਗਿਆਨ ਨਹੀਂ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਘੜੇ ਤੋਂ ਬਿਨਾਂ ਕੰਮ ਪਾਣੀ ਕਿਵੇਂ ਟਿਕੇਗਾ? ਘੜਾ ਹੋਵੇਗਾ ਤੇ ਪਾਣੀ ਤਾਂ ਹੀ ਪਾਵਾਂਗੇ ਨਾ ਬਰਤਨ ਦੇ ਵਿੱਚ, ਬਰਤਨ ਤੋਂ ਬਿਨਾਂ ਪਾਣੀ ਕਿਵੇਂ ਫੜਾਂਗੇ ਆਪਾਂ? ਇਸ ਤਰ੍ਹਾਂ ਕਹਿੰਦੇ ਗੁਰਮੁਖਾ ਗੁਰੂ ਤੋਂ ਬਿਨਾਂ ਗਿਆਨ ਨੇ, ਤੇ ਜਿੰਨਾ ਚਿਰ ਗੁਰੂ ਰੂਪੀ ਭਾਂਡਾ ਨਾ ਹੋਵੇਗਾ ਗਿਆਨ ਰੂਪੀ ਜਲ ਤੈਨੂੰ ਕਿੱਥੋਂ ਮਿਲੇਗਾ?
ਅਨਕ ਪ੍ਰਕਾਰ ਫਿਰਤ ਬਿਲ ਲਾਤੇ,
ਅਨੇਕਾਂ ਤਰ੍ਹਾਂ ਦੇ ਭੇਕ ਕਰਨ ਵਾਲੇ ਵੀ ਵਰਲਾਪ ਕਰਦੇ ਫਿਰਦੇ ਹਨ, ਕਾਰਨ
ਮਿਲਤ ਨਹੀਂ ਗੋਸਾਈਆ,
ਕਿਉਂਕਿ ਉਹਨਾਂ ਨੂੰ ਪ੍ਰਮਾਤਮਾ ਮਿਲਿਆ ਨੀ ਹੁਣ ਤੱਕ।
ਰਹਾਓ
ਦੇ ਕਰਕੇ ਦਇਆ ਕਰਦੇ ਹਨ,
ਮੋਹ ਰੋਗ ਸੋਗ ਤਨ ਵਾਧੇ,
ਜੋ ਪਰਿਵਾਰ ਦੇ ਮੋਹ ਤੇ ਰੋਗ ਸੋਗ ਵਿੱਚ ਸਰੀਰ ਵੱਧਾ ਹੋਇਆ ਹੈ।
ਬਹੁ ਜੋਨੀ ਭਰਮਾਈਆ,
ਭਾਈ ਦੁਬਾਰਾ ਬਹੁਤੀਆਂ ਜੋਨਾਂ ਵਿੱਚ ਪਵਾਇਆ ਜਾਵੇਗਾ ਜੀਵ।
ਟਿਕਨ ਨਾ ਪਾਵੇ ਬਿਨ ਸਤ ਸੰਗਤ,
ਇਹ ਚੰਚਲ ਮਨ ਸਤ ਸੰਗਤ ਤੋਂ ਬਿਨਾਂ ਟਿਕਦਾ ਨਹੀਂ।
ਕਿਸ ਅੱਗੇ ਜਾਏ ਰੂਆਈਆ,
ਗੁਰੂ ਤੋਂ ਬਿਨਾਂ ਭਾਵੇਂ ਕਿਸੇ ਦੇ ਅੱਗੇ ਜਾ ਕੇ ਵੀ ਰੋਣਾ ਕਰੀਏ, ਇਹ ਗੁਰੂ ਮਹਾਰਾਜ ਨੇ ਇਸ ਦੇ ਦੁੱਖ ਨੂੰ ਸੁਣ ਕੇ ਤੇ ਨਿਵਰਤ ਕਰ ਸਕਦੇ ਨੇ। ਗੁਰੂ ਤੋਂ ਬਿਨਾਂ ਹੋਰ ਕੋਈ ਦੁੱਖ ਨੂੰ ਦੂਰ ਨਹੀਂ ਕਰ ਸਕਦਾ।
ਕਰੇ ਅਨੁਗ੍ਰਹ ਸਵਾਮੀ ਮੇਰਾ,
ਪਰਿਪੂਰਨ ਪਰਮਾਤਮਾ ਜਦੋਂ ਕਿਰਪਾ ਕਰੇ ਤਾਂ ਅਨੁਗ੍ਰਹ ਅਰਥ ਹੁੰਦਾ ਕਿਰਪਾ ਰਹਿਮਤ।
ਸਾਧ ਚਰਨ ਚਿੱਤ ਲਾਈਆ,
ਚਰਨਾਂ ਦੇ ਨਾਲ ਆਪਣੇ ਚਿੱਤ ਨੂੰ ਲਾਉਂਦੇ ਹਨ।
ਸੰਕਟ ਘੋਰ ਕੱਟੇ ਖਿੰਨ ਭੀਤਰ, ਨਾਨਕ ਹਰ ਦਰਸ ਸਮਾਈਆ।
ਉਹਨਾਂ ਦੇ ਘੋਰ ਭਿਆਨਕ ਸੰਕਟ ਦੁੱਖ ਇੱਕ ਖਿੰਨ ਵਿੱਚ ਕੱਟੇ ਜਾਂਦੇ ਨੇ ਅਤੇ ਉਹ ਹਰੀ ਦੇ ਦਰ ਸਰੂਪ ਵਿੱਚ ਅਭੇਦ ਹੋ ਜਾਂਦੇ ਹਨ।
ਦੇਵ ਗੰਧਾਰੀ ਮਹੱਲਾ ਪੰਜਵਾ, ਠਾਕੁਰ ਹੋਏ ਆਪ ਦਇਆਲ।
ਪਾਤਸ਼ਾਹ ਕਹਿੰਦੇ ਦੁਨੀਆਂ ਦੇ ਲੋਕੋ, ਮੇਰੇ ਤੇ ਵਾਹਿਗੁਰੂ ਨੇ ਦਇਆ ਕੀਤੀ, ਉਹਨੇ ਕਿਰਪਾ ਕੀਤੀ।
ਭਈ ਕਲਿਆਣ ਆਨੰਦ ਰੂਪ ਹੋਈ ਹੈ, ਉਬਰੇ ਬਾਲ ਗੋਪਾਲ।
ਕਲਿਆਣ ਮੁਕਤੀ ਹੋ ਗਈ ਹੈ ਤੇ ਬੁੱਧੀ ਵੀ ਆਨੰਦ ਦੇ ਸਹਿਤ ਹੋ ਗਈ। ਗੋਪਾਲ ਦੀ ਕਿਰਪਾ ਨਾਲ ਮੈਂ ਬਾਲਕ ਤਰ ਗਿਆ ਹਾਂ, ਅਥਵਾ ਇਹਦਾ ਇਹ ਵੀ ਅਰਥ ਕੀਤਾ ਹੈ ਬਾਲ ਗੋਪਾਲ ਪਰਿਵਾਰ ਦੇ ਜਿਤਨੇ ਕੁ ਜੀਵ ਨੇ ਸਾਰੇ ਦੇ ਸਾਰੇ ਤਰ ਗਏ ਹਨ,
ਰਹਾਓ
ਬਸਰਾਮ ਦੇ ਕਰਕੇ ਦਇਆ ਕਰਦੇ ਨੇ ਗੁਰੂ ਪਿਆਰਿਓ।
ਦੋਏ ਕਰ ਜੋੜ ਕਰੀ ਬੇਨਤੀ,
ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ ਤਾਂ
ਪਾਰ ਬ੍ਰਹਮ ਮਨ ਧਿਆਇਆ,
ਮਨ ਕਰਕੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਚੇਤੇ ਕੀਤਾ, ਉਸ ਨਾਲ ਧਿਆਨ ਜੋੜਨਾ ਕੀਤਾ।
ਹੱਥ ਦੇ ਰਾਖੇ ਪਰਮੇਸ਼ਰ,
ਪਰਮੇਸ਼ਰ ਦੀ ਕਿਰਪਾ ਕਰਕੇ ਹੱਥ ਦੇ ਕਰਕੇ ਰੱਖਣਾ ਕੀਤਾ। ਪਾਪ ਬੁਰੇ ਸੰਸਕਾਰ ਲਾਗੇ ਨੀ ਆਉਣ ਦਿੱਤੇ, ਆਉਣ ਨੀ ਦਿੰਦਾ।
ਸਗਲਾ ਦੁਰਤ ਮਿਟਾਇਆ,
ਦੁਰਤ ਅਰਥੋਂ ਦਾ ਪਾਪ, ਜਿਹੜੇ ਸਮੂਹ ਪਾਪ ਨੇ ਨਾ ਉਹ ਮਿਟ ਗਏ ਨੇ। ਪਾਪ ਕਰਨ ਨੂੰ, ਬੁਰਾ ਕਰਮ ਕਰਨ ਨੂੰ ਚਿੱਤ ਨਹੀਂ ਕਰਦਾ ਫਿਰ ਭਾਏ।
ਵਰ ਨਾਰੀ ਮਿਲ ਮੰਗਲ ਗਾਇਆ, ਠਾਕੁਰ ਕਾ ਜੈਕਾਰ।
ਵਰ ਕਹਿੰਦੇ ਨੇ ਪਤੀ ਨੂੰ, ਪਰਮੇਸ਼ਰ ਰੂਪ ਵਰ ਪਤੀ ਵਾਲੀਆਂ ਮਹਾਤਮਾ ਰੂਪੀ ਬੀਬੀਆਂ ਨਾਲ, ਨਾਰੀਆਂ ਨਾਲ ਮਿਲ ਕਰਕੇ ਠਾਕੁਰ ਦਾ ਜੁਕਾਰ ਕਰਕੇ ਉਹਦੇ ਜਸ ਰੂਪ ਮੰਗਲ ਨੂੰ ਗਾਉਣਾ ਕੀਤਾ ਹੈ।
ਕਹੋ ਨਾਨਕ ਜਨ ਕਹੋ ਬਲ ਜਾਈਆ।
ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਮੈਂ ਉਹਨਾਂ ਸੰਤ ਜਨਾਂ ਤੋਂ ਬਲਹਾਰ ਜਾਂਦਾ ਹਾਂ,
ਜੋ ਸਭਨਾ ਕਰੇ ਉਦਾਰ,
ਜਿਹੜੇ ਸਾਰਿਆਂ ਦੀ ਕਲਿਆਣ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਰੂਪੀ ਬ੍ਰਹਮ ਸਾਰਿਆਂ ਦਾ ਪ੍ਰਕਾਸ਼ਕ, ਆਚਰਨ ਤੇ ਰੱਖਿਆ ਕਰਨ ਵਾਲਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ।
ਦੇਵ ਗੰਧਾਰੀ ਮਹੱਲਾ ਪੰਜਵਾ,
ਸੋ ਦੇਵ ਗੰਧਾਰੀ ਰਾਗਣੀ ਚ ਗੁਰੂ ਪੰਚਮ ਪਾਤਸ਼ਾਹ ਕਿਰਪਾ ਕਰਦੇ ਹਨ।
ਆਪਣੇ ਸਤਿਗੁਰ ਪਏ ਬਿਨਾਉ ਕਹਿਆ,
ਜਿਸ ਵੇਲੇ ਮੈਂ ਆਪਣੇ ਸਤਿਗੁਰੂ ਪਾਤਸ਼ਾਹ ਪਾਸ ਬੇਨਤੀ ਕੀਤੀ, ਉਪਰੰਤ
ਭੈ ਕਿਰਪਾਲ ਦਾਲ ਦੁਖ ਭੰਜਨ, ਮੇਰਾ ਸਗਲਿਆਂ ਦੇ ਸਰਾ ਗਿਆ।
ਦੁੱਖਾਂ ਦੇ ਨਾਸ ਕਰਨ ਵਾਲੇ ਦਿਆਲੂ ਗੁਰੂ ਰਾਮਦਾਸ ਪਾਤਸ਼ਾਹ ਨੇ ਕੀਤੀ ਕਿਰਪਾ, ਜਿਸ ਤੇ ਮੇਰਾ ਸਾਰਾ ਅੰਦੇਸਰਾ ਸੰਸਾ ਦੂਰ ਹੋ ਗਿਆ, ਸ਼ੰਕੇ ਨਿਵਿਰਤ ਹੋ ਗਏ। ਬਸ ਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਹਮ ਪਾਪੀ ਪਾਖੰਡੀ ਲੋਭੀ, ਹਮਰਾ ਗੁਣ ਅਵਗੁਣ ਸਭ ਸਹਿਆ।
ਇਹ ਗੁਰੂ ਪਾਤਸ਼ਾਹ ਨੇ ਸਾਨੂੰ ਨਿਮਰਤਾ ਤੇ ਅਰਦਾਸ ਕਰਨ ਦਾ ਢੰਗ ਤਰੀਕਾ ਦੱਸਿਆ ਹੈ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਵਿੱਚ ਇਹ ਔਗਣ ਨਹੀਂ, ਪਰ ਕਹਿੰਦੇ ਨੇ ਭਾਈ ਅਸੀਂ ਪਾਪੀ ਪਖੰਡੀ ਤੇ ਲੋਭੀ ਸਾਂ, ਪਰ ਗੁਰੂ ਨੇ ਸਾਡਾ ਗੁਣ ਤੇ ਔਗਣ ਸਾਰਾ ਕੁਝ ਬਰਦਾਸ਼ਤ ਕਰ ਲਿਆ, ਸਾਡੇ ਸਾਰੇ ਔਗਣਾਂ ਨੂੰ ਗੁਣ ਰੂਪ ਕਰਕੇ ਸਹਾਰਨਾ ਕੀਤਾ, ਔਗਣਾਂ ਨੂੰ ਗੁਣ ਜਾਨਣਾ ਕੀਤਾ।
ਕਰਮ ਮਸਤਕ ਧਾਰ ਸਾਜ ਨਿਵਾਜੇ, ਮੋਏ ਦੁਸਟ ਜੋ ਖਿਆ।
ਮੱਥੇ ਉੱਪਰ ਕਿਰਪਾ ਰੂਪੀ ਹੱਥ ਧਰ ਕੇ ਸ਼ੁਭ ਗੁਣਾਂ ਨਾਲ ਸਾਨੂੰ ਨਵਾਜਣਾ ਕੀਤਾ। ਖਿਆ ਨਾਸ ਕਰਨ ਵਾਲੇ ਜੋ ਕਾਮ ਆਦਿਕ ਦੁਸ਼ਟ ਨੇ ਉਹ ਮਰ ਗਏ, ਉਹ ਦੁਸ਼ਟ ਕਾਮ ਆਦਿਕ ਮਰ ਗਏ ਜੋ ਮੇਰੇ ਨਾਲ ਖਿਆ ਕਹਿੰਦੇ ਸਨ, ਦੁਸ਼ਮਣੀ ਕਰਦੇ ਸਨ।
ਪਰ ਉਪਕਾਰੀ ਸਰਬ ਸੁਧਾਰੀ, ਸਫਲ ਦਰਸ਼ਨ ਸਹਿਜਾਇਆ।
ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਕੈਸੇ ਨੇ ਕਿ ਪਰੋਪਕਾਰੀ ਨੇ, ਸਾਰਿਆਂ ਦਾ ਆਸਰਾ ਰੂਪ ਨੇ, ਸਭ ਦੇ ਸਧਾਰਨ ਵਾਲੇ ਨੇ, ਤੇ ਸੁਭਾਵਕ ਹੀ ਦਰਸ਼ਨ ਕੀਤਿਆਂ ਮਨੁੱਖ ਨੂੰ ਫਲਾਂ ਦੀ ਪ੍ਰਾਪਤੀ ਹੁੰਦੀ। ਇਸੇ ਕਰਕੇ ਦੁਨੀਆਂ ਦੇ ਲੋਕ ਗੁਰੂ ਪਿਆਰਿਓ ਅਰਦਾਸਾਂ ਕਰਦੇ ਨੇ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਜਿਹੜਾ ਆਪਾਂ ਇਹ ਅਰਦਾਸ ਕਰਦੇ ਨੇ, ਇਹਦਾ ਮੂਲ ਕਾਰਨ ਗੁਰਮੁਖੋ ਇਹ ਸ਼ਬਦ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਇਹੋ ਜਿਹੇ ਪਰੋਪਕਾਰੀ ਨੇ, ਸਾਰਿਆਂ ਦਾ ਆਸਰਾ ਰੂਪ, ਇੱਕ ਦਾ ਨਹੀਂ ਸਰਬ ਸੁਧਾਰੀ, ਸਾਰਿਆਂ ਦਾ ਆਸਰਾ ਰੂਪ, ਸਾਰਿਆਂ ਨੂੰ ਸੁਧਾਰਨ ਵਾਲੇ, ਤੇ ਸੁਭਾਵਕ ਹੀ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ, ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਕੋਈ ਹੋਰ ਹੋਵੇ, ਉਹਨਾਂ ਨੂੰ ਫਲ ਦਿੰਦੇ ਹਨ।
ਕਹੋ ਨਾਨਕ ਨਿਰਗੁਣ ਕਉ ਦਾਤਾ, ਚਰਨ ਕਮਲ ਉਰ ਧਰਿਆ।
ਇਸ ਕਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਜੋ ਮੇਰੇ ਗੁਰਦੇਵ ਨੇ ਨਿਰਗੁਣ ਜੀਵਾਂ ਨੂੰ ਸ਼ੁਭ ਗੁਣਾਂ ਦੇ ਦੇਣ ਵਾਲੇ ਨੇ, ਤੇ ਉਹਨਾਂ ਦੇ ਚਰਨ ਕਮਲਾਂ ਨੂੰ ਮੈਂ ਆਪਣੇ ਹਿਰਦੇ ਵਿੱਚ ਧਾਰਨਾ ਕੀਤਾ ਹੈ। ਸਾਡੇ ਤੇ ਵੀ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨ ਕਿ ਉਹਨਾਂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਤਾਂ ਕਿ ਅਸੀਂ ਸੰਸਾਰ ਸਾਗਰ ਤੋਂ ਤਰ ਕੇ ਸਦੀਵੀ ਤੌਰ ਤੇ ਉਹਨਾਂ ਵਿੱਚ ਅਭੇਦ ਹੋ ਸਕੀਏ। ਗੁਰੂ ਬਾਬਾ ਜੀ ਦਇਆ ਕਰਨ, ਪੁੱਲਾਂ ਚੁੱਕਾਂ ਦੀ ਮੁਆਫੀ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।